دوہرا دونوں پتر سمیپ پت آن بندنا کین سنہاری کو نمو کیے تن پک عاشق دین
واہ گرو جی کا خالصہ واہ گرو جی کی فتح پرم ستکار یوگ سنمان یوگ گرو کا خاص روپ گرو خالصہ سات سنگت وڈے پاگ ہن پتت پاون بھگت وچھل کرپا ندان ستگرو تن تن شری گرو گرنتھ صاحب جی مہاراج صاحب جی دے پاون پوتر چرنا چ نویں پاتشاہ تن شری گرو تیگ بہادر صاحب جی مہاراج جی دے پاون پوتر تام سچکھنڈ استھان چ سندھیا ویلے دے دوانا چ حاضریاں بھر کے سوڈی سلطان ستگرو شری گرو رام داس جی مہاراج جی دی پاون پوتر امرت کتھا تن گرو رام داس صاحب جی مہاراج جی دا پوتر اتہاس جو مہا کبھی کبھی راج پائی صاحب پائی سنتوک سنگھ جی چوڑا منی جی جنہاں نے بڑی شردا نال پاونا نال اتہاس لکھیا ہے اسی طرح پرم پریم سہت شردا نال پاونا نال آپ جی سربن کر رہے تن گرو رام داس صاحب جی مہاراج جی دے پراتا ستگران دے تائے دے پتر بابا سہاری مال جی ستگرو گرو رام داس صاحب دے چرنا چائے نے ویاہ دا نیوندا لے کے بینتی کرن واسطے پہنچے نے کہ ستگرو جی میرے لڑکے دی شادی ہے آپ جی کرپا کر کے اس شادی وچ حاضری بھر کے سارے کار بہار تسیں کرو سوچن تو بعد کچھ سمے بعد سری گرو رام داس صاحب جی نے اگلے دن جواب دتا کہ سہاری مل جی جی اسیں لڑکے دی شادی وچ گئے تے ساڈے نال بہت ساریاں سنگتاں بھی آن گیاں تے اتنی سنگت نو سنبھالنا تہاڈے واسطے بھی اوکھا ہوئے گا پھر آپاں جس گھر وچ برات لے کے جانی ہے اپنے سمجھیاں نو بھی پھر اوکھا ہونا ہے ایڈی وڈی برات او کیویں سنبھالن گے اس کر کے تسی ساڈا خیال چھڈی دیو سانو ایتھے ہی رہن دیو بابا سہاری مل جی نے آخیا مہاراج بچن تاں تسی چاہے صحیح کہے نے تسی جاؤ گے تہاڈے نال سینکڑے سنگتاں بھی جان گیا دے تے کوئی شک نہیں پر مہاراج جی جے تسی نہیں جا سکدے تے تسی اپنے تنہ پتراں چوں کسے پتر نو تاں بھیج سکدے ہو ستگرو جی نے آخیا بھی یہ وچار تہاڈی منن یوگ ہے ستگرو نے اپنے سب تو وڈے سپتر بابا پرتھی چند جی نو بلایا پرتھی چند نو آخیا بیٹا پرتھی چند تیرے تایا جی دی لڑکے دی شادی ہے تو تسی جا کے اس شادی وچ کام کار کرو تسی کار وہار کرن وچ بھی نپنو تے تسی جا کے شادی وچ حاضری پاراو ساڈے والوں بابے پرتھی چند نے گرو صاحب دا بچن سندے اگوں انکار کر دتا اے جان کے جے میں ٹر گیا تے کتے پچھوں گرو جی گرتا گدی کسے دوجے نوں نہ دے دین ਜੇ ਮੈਂ ਚਲਾ ਗਿਆ ਜਿਹੜੀ ਇਹ ਮਾਇਆ ਆਉਂਦੀ ਹੈ ਗੁਰੂ ਘਰ ਦੇ ਵਿਚ, ਇਹ ਮਾਇਆ ਕੋਈ ਹੋਰ ਨਾ ਸੰਭਾਲਣ ਲੱਗ ਪਵੇ, ਮਾਇਆ ਦਾ ਹੱਕਦਾਰ ਤਾਂ ਮੈਂ ਹੀ ਹਾਂ। ਇਹ ਸੋਚ ਕੇ ਬਾਬੇ ਪ੍ਰਿਥੀ ਚੰਦ ਨੇ ਆਖਿਆ ਜੀ ਮੈਂ ਨਹੀਂ ਜਾ ਸਕਦਾ ਇਤਨੀ ਦੂਰ, ਇੱਥੇ ਗੁਰੂ ਘਰ ਦੇ ਕੰਮ ਕਾਰ ਬੜੇ ਨੇ, ਮੈਂ ਕਰਦਾ, ਜੇ ਮੈਂ ਟੁਰ ਗਿਆ ਮੇਰੇ ਪਿੱਛੋਂ ਕਿਹਨੇ ਕਰਨੇ। ਮਹਾਰਾਜ ਜੀ ਕਹਿੰਦੇ ਪ੍ਰਿਥੀ ਚੰਦ ਇਹ ਫਿਕਰ ਤੂੰ ਛੱਡ ਦੇ ਵੀ ਗੁਰੂ ਘਰ ਦੇ ਕੰਮ ਤੇਰੇ ਤੋਂ ਬਿਨਾਂ ਹੋਣ ਨਹੀਂ ਲੱਗੇ, ਜਦੋਂ ਤੂੰ ਨਹੀਂ ਸੀ ਉਦੋਂ ਵੀ ਤਾਂ ਹੁੰਦੇ ਸੀ, ਇਸ ਕਰਕੇ ਗੁਰੂ ਘਰ ਦੇ ਜਿਹੜੇ ਕਾਰਜ ਨੇ ਇਹ ਨਹੀਂ ਰੁਕਦੇ, ਇਹ ਕੋਈ ਨਾ ਕੋਈ ਹੋਰ ਕਰ ਲਏਗਾ। ਪਰ ਬਾਬੇ ਪ੍ਰਿਥੀ ਚੰਦ ਨੇ ਅੱਗੋਂ ਫਿਰ ਆਖਿਆ ਜੀ ਮੈਂ ਨਹੀਂ ਜਾਣਾ, ਏਡੀ ਦੂਰ ਗਰਮੀ ਬੜੀ ਹੈ, ਪੈਂਡਾ ਬੜਾ ਲੰਬਾ, ਮੇਰੇ ਕੋਲੋਂ ਨਹੀਂ ਜਾ ਹੋਣਾ, ਮੈਂ ਤਾਂ ਇੱਥੇ ਹੀ ਠੀਕ ਹਾਂ। ਬਰਾਤਾਂ ਵਿਚ ਬੜਾ ਕੁਲਾਹਲ ਹੁੰਦਾ, ਵਿਆਹਾਂ ਸ਼ਾਦੀਆਂ ਦੇ ਵਿਚ ਕਿਤੇ ਆਰਾਮ ਕਰਨ ਨੂੰ ਵੀ ਜਗ੍ਹਾ ਨਹੀਂ ਮਿਲਦੀ, ਮੈਂ ਨਹੀਂ ਜਾਣਾ। ਬਾਬੇ ਪ੍ਰਿਥੀ ਚੰਦ ਨੇ ਇੱਦਾਂ ਕੋਰਾ ਜਵਾਬ ਸਤਿਗੁਰਾਂ ਨੂੰ ਦੇ ਦਿੱਤਾ ਔਰ ਮਹਾਰਾਜ ਜੀ ਦੇ ਬਚਨ ਟਾਲ ਦਿੱਤੇ। ਹੁਣ ਸਤਿਗੁਰੂ ਜੀ ਤਾਂ ਪਰਖ ਕਰ ਰਹੇ ਸੀ ਗੁਰੂ ਰਾਮਦਾਸ ਸਾਹਿਬ ਜੀ ਕਿ ਤਿੰਨਾਂ ਵਿਚੋਂ ਕਿਹੜਾ ਪੁੱਤਰ ਆਗਿਆਕਾਰੀ ਹੈ ਜਿਹੜਾ ਸਾਡਾ ਹੁਕਮ ਮੰਨਦਾ ਹੈ। ਸਤਿਗੁਰੂ ਜੀ ਤਾਂ ਪ੍ਰੀਖਿਆ ਲੈ ਰਹੇ ਨੇ ਵੀ ਕੌਣ ਹੈ ਜਿਹੜਾ ਸਾਡੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਬਣ ਕੇ ਸੰਗਤ ਨੂੰ ਸੰਭਾਲ ਸਕਦਾ ਹੈ। ਉਸ ਪਰਖ ਦੇ ਵਿਚ ਬਾਬਾ ਪ੍ਰਿਥੀ ਚੰਦ ਖਰਾ ਨਹੀਂ ਉਤਰਿਆ। ਬਾਬਾ ਪ੍ਰਿਥੀ ਚੰਦ ਜੀ ਉਸ ਪਰਖ ਵਿਚ ਖਰੇ ਨਹੀਂ ਉਤਰੇ। ਤੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹੁਣ ਆਪਣੇ ਦੂਸਰੇ ਦੋ ਪੁੱਤਰਾਂ ਦੀ ਪਰਖ ਕਰ ਰਹੇ ਨੇ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਦੋਨੋ ਪੁੱਤਰ ਸਮੀਪ ਪਿਤ, ਆਨ ਬੰਦਨਾ ਕੀਨ।
ਸਤਿਗੁਰੂ ਜੀ ਨੇ ਆਪਣੇ ਦੂਸਰੇ ਦੋਹਾਂ ਪੁੱਤਰਾਂ ਨੂੰ ਸੱਦਿਆ। ਦੂਸਰੇ ਦੋ ਪੁੱਤਰ ਕਿਹੜੇ ਨੇ ਸਤਿਗੁਰਾਂ ਦੇ? ਬਾਬਾ ਮਹਾਂਦੇਵ ਜੀ ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਬਾਬਾ ਮਹਾਂਦੇਵ ਜੀ ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੋਵੇਂ ਪੁੱਤਰ ਗੁਰੂ ਰਾਮਦਾਸ ਸਾਹਿਬ ਜੀ ਦੇ ਸਤਿਗੁਰਾਂ ਕੋਲ ਆਏ, ਆ ਕੇ ਆਪਣੇ ਪਿਤਾ ਜੀ ਦੇ ਚਰਨਾਂ ਤੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਵੰਦਨਾ ਕੀਤੀ ਹੈ।
ਸੰਹਾਰੀ ਕੋ ਨਮੋ ਕੀਏ ਤਿੰਨ ਪਿਖ ਆਸ਼ਿਖ ਦੀਨ।
ਲਾਗੇ ਸਹਾਰੀ ਮੱਲ ਜੀ ਬੈਠੇ ਸੀ ਜੋ ਰਿਸ਼ਤੇ ਚ ਬਾਬਾ ਮਹਾਂਦੇਵ ਤੇ ਗੁਰੂ ਅਰਜਨ ਸਾਹਿਬ ਦੇ ਤਾਇਆ ਜੀ ਲੱਗਦੇ ਸਨ, ਤੇ ਬਾਬਾ ਸਹਾਰੀ ਮੱਲ ਜੀ ਨੂੰ ਵੀ ਸਤਿਗੁਰਾਂ ਨੇ ਔਰ ਬਾਬਾ ਮਹਾਂਦੇਵ ਜੀ ਨੇ ਨਮਸਕਾਰ ਕੀਤੇ ਔਰ ਬਾਬਾ ਸਹਾਰੀ ਮੱਲ ਜੀ ਨੇ ਇਨ੍ਹਾਂ ਦੀ ਨਮਸਕਾਰ ਵੇਖ ਕੇ ਦੋਨਾਂ ਭਤੀਜਿਆਂ ਨੂੰ ਆਸ਼ੀਰਵਾਦ ਦਿੱਤੀ। ਬਾਬਾ ਮਹਾਂਦੇਵ ਜੀ ਔਰ ਗੁਰੂ ਅਰਜਨ ਸਾਹਿਬ ਜੀ ਦੋਨਾਂ ਨੂੰ ਆਸ਼ੀਰਵਾਦ ਦਿੱਤਾ ਹੈ।
ਜੋ ਪਈ ਮਹਾਦੇਵ ਕੇ ਸੰਗ ਉਚਾਰਾ।
ਬਾਬਾ ਮਹਾਂਦੇਵ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਬੋਲੇ, ਬਾਬਾ ਮਹਾਂਦੇਵ ਜੀ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ,
ਜਾਓ ਬਿਆਪਿਕ ਪ੍ਰਾਤ ਤੁਮਾਰਾ।
ਮਹਾਰਾਜ ਜੀ ਕਹਿਣ ਲੱਗੇ, ਮਹਾਂਦੇਵ ਜੀ ਜਾਓ ਇਹ ਕਾਰਜ ਤੁਸੀਂ ਕਰ ਆਓ, ਵਿਆਹ ਦਾ ਜਿਹੜਾ ਸ਼ਾਦੀ ਦਾ ਹੈ ਤੁਹਾਡੇ ਭਰਾ ਦੀ ਸ਼ਾਦੀ ਹੈ, ਕਿਉਂਕਿ ਤਾਏ ਦਾ ਪੁੱਤਰ ਭਰਾ ਹੀ ਲੱਗਾ ਨਾ ਰਿਸ਼ਤੇ ਚ। ਸਹਾਰੀ ਮੱਲ ਜੀ ਪਾਇਆ ਜੀ ਲੱਗਦੇ ਸੀ, ਉਨ੍ਹਾਂ ਦੇ ਬੇਟੇ ਦੀ ਸ਼ਾਦੀ ਸੀ। ਇਸ ਕਰਕੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ, ਮਹਾਂਦੇਵ ਜੀ ਤੁਹਾਡੇ ਭਰਾ ਦੀ ਸ਼ਾਦੀ ਹੈ, ਤੁਹਾਡੇ ਵੀਰ ਦਾ ਵਿਆਹ ਹੈ, ਤੇ ਤੁਸੀਂ ਜਾ ਕੇ ਸ਼ਾਦੀ ਵਿਚ ਹਾਜ਼ਰੀ ਭਰ ਆਓ।
ਲਾਪੁਰ ਮੈਂ ਇਸ ਕੇ ਸੰਗ ਜਾਏ।
ਤੁਸੀਂ ਆਪਣੇ ਤਾਇਆ ਜੀ ਸਹਾਰੀ ਮੱਲ ਜੀ ਦੇ ਨਾਲ ਲਾਹੌਰ ਚਲੇ ਜਾਓ ਔਰ ਲਾਹੌਰ ਜਾ ਕੇ ਭਰਾ ਦਾ ਵਿਆਹ ਵੇਖਾਓ।
ਮਿਲੋ ਤਾਂ ਬੰਧੂ ਸਮੁਦਾਏ।
ਉੱਥੇ ਹੋਰ ਵੀ ਜਿਹੜੇ ਆਪਣੇ ਤੁਹਾਡੇ ਰਿਸ਼ਤੇਦਾਰ ਨੇ, ਬੰਧੂ ਨੇ, ਸੰਬੰਧੀ ਨੇ, ਉਹ ਵੀ ਮਿਲਣਗੇ। ਉਹ ਸਾਰੇ ਸੰਬੰਧੀ ਰਿਸ਼ਤੇਦਾਰ ਜਿਨ੍ਹਾਂ ਨੂੰ ਉਹ ਤੁਹਾਨੂੰ ਵੀ ਮਿਲਣਾ ਚਾਹੁੰਦੇ ਨੇ ਤੇ ਬਹਾਨੇ ਨਾਲ ਤੁਸੀਂ ਜਾ ਕੇ ਉਹਨਾਂ ਸਾਰੇ ਸੰਬੰਧੀਆਂ ਨੂੰ ਵੀ ਮਿਲ ਆਇਆ ਜੇ।
ਸੁਣ ਕਰ ਬੋਲੇ ਉਹ ਮਸਤ ਸੁਭਾਉ।
ਜਦੋਂ ਗੁਰੂ ਰਾਮਦਾਸ ਜੀ ਨੇ ਬਚਨ ਕਹੇ ਸੁਣ ਕੇ ਬਾਬਾ ਮਹਾਂਦੇਵ ਜੀ ਜਿਨ੍ਹਾਂ ਦਾ ਸੁਭਾਅ ਬੜਾ ਮਸਤ ਹੈ, ਹਰ ਵੇਲੇ ਮਸਤ ਸੁਭਾਅ ਵਿਚ ਹੀ ਲੀਨ ਰਹਿੰਦੇ ਨੇ, ਬਾਬਾ ਮਹਾਂਦੇਵ ਜੀ ਉਸ ਵੇਲੇ ਬੋਲੇ
ਕੋ ਬੰਦੂ ਕਿਸ ਕੋ ਕਿਤ ਜਾਉ।
ਕਹਿਣ ਲੱਗਾ ਮਹਾਰਾਜ ਜੀ ਇਹ ਰਿਸ਼ਤੇਦਾਰ ਬੰਧੂ ਕੀ ਹੁੰਦੇ ਨੇ ਮੈਨੂੰ ਨਹੀਂ ਪਤਾ। ਬਾਬਾ ਮਹਾਂਦੇਵ ਜੀ ਜੋ ਬਿਲਕੁਲ ਮਸਤ ਮੋਲਾ ਸਨ ਤੇ ਮਸਤ ਅਵਸਥਾ ਵਿਚ ਹੀ ਰਹਿੰਦੇ, ਕਹਿੰਦੇ ਜੀ ਆਹ ਜਿਹੜੇ ਬੰਧੂਆਂ ਦੀ ਗੱਲ ਤੁਸੀਂ ਕਰਦੇ ਹੋ, ਰਿਸ਼ਤੇਦਾਰਾਂ ਦੀ ਗੱਲ ਤੁਸੀਂ ਕਰਦੇ ਹੋ, ਇਨ੍ਹਾਂ ਬੰਧੂਆਂ ਤੇ ਰਿਸ਼ਤੇਦਾਰਾਂ ਦਾ ਇਹ ਬੰਧੂ ਕੌਣ ਹੁੰਦੇ ਨੇ, ਇਹ ਰਿਸ਼ਤੇਦਾਰ ਕੌਣ ਹੁੰਦੇ ਨੇ ਜਿਨ੍ਹਾਂ ਨੂੰ ਜਾ ਕੇ ਮੈਂ ਮਿਲਾਂ, ਔਰ ਕਿਤ ਜਾਊਂ ਮੈਂ ਕਿੱਥੇ ਜਾਵਾਂ।
ਮੈਂ ਮੇਰੀ ਕਿਸ ਸਾਥ ਚਿਨਾਰੀ।
ਮੇਰੀ ਕਿਹੜਾ ਕਿਸੇ ਨਾਲ ਕੋਈ ਜਾਣ ਪਛਾਣ ਹੈ, ਮੈਂ ਤਾਂ ਤੁਹਾਡੇ ਰਿਸ਼ਤੇਦਾਰ ਸਤਿਗੁਰੂ ਜੀ ਪਹਿਲਾਂ ਕਦੇ ਵੇਖੇ ਹੀ ਨਹੀਂ। ਜਿਹੜੇ ਬੰਧੂਆਂ ਨੂੰ ਤੁਸੀਂ ਕਹਿੰਦੇ ਹੋ ਉਹ ਜਿੰਨੇ ਬੰਧੂ ਰਿਸ਼ਤੇਦਾਰ ਨੇ ਮੈਂ ਉਨ੍ਹਾਂ ਨੂੰ ਜਾਣਦਾ ਨਹੀਂ, ਨਾ ਹੀ ਮੇਰੀ ਉਨ੍ਹਾਂ ਨਾਲ ਕੋਈ ਪਹਿਚਾਣ ਹੈ।
ਮੈਂ ਚਾਹੋ ਮੈਂ ਕਰਨ ਅਗਾਰੀ।
ਨਾ ਤਾਂ ਪਹਿਲਾਂ ਮੇਰੀ ਉਨ੍ਹਾਂ ਨਾਲ ਜਾਣ ਪਛਾਣ ਹੈ ਤੇ ਨਾ ਹੀ ਮੈਂ ਅੱਗੇ ਵਾਸਤੇ ਬਣਾਉਣਾ ਚਾਹੁੰਦਾ। ਬਾਬਾ ਮਹਾਂਦੇਵ ਜੀ ਮਹਾਰਾਜ ਨਾ ਤਾਂ ਮੇਰੀ ਪਹਿਲਾਂ ਜਾਣ ਪਛਾਣ ਹੈ ਉਨ੍ਹਾਂ ਨਾਲ, ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ ਤੇ ਨਾ ਹੀ ਮੈਂ ਅੱਗੇ ਵਾਸਤੇ ਉਨ੍ਹਾਂ ਨੂੰ ਮਿਲਣਾ ਚਾਹੁੰਦਾ, ਨਾ ਹੀ ਮੈਂ ਅੱਗੇ ਵਾਸਤੇ ਉਨ੍ਹਾਂ ਨਾਲ ਜਾਣ ਪਛਾਣ ਬਣਾਉਣਾ ਚਾਹੁੰਦਾ ਹਾਂ।
ਕਿਆ ਸੰਬੰਧਨ ਕੀ ਗੱਤ
ਹੈ। ਮਹਾਰਾਜ ਜੀ ਨਾਲ ਸੰਬੰਧੀਆਂ ਦੀ ਸਾਕਾਂ ਦੀ ਜਿਹੜੀ ਗੱਤ ਹੈ ਉਹ ਕੀ ਹੈ, ਇਹ ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਇਨ੍ਹਾਂ ਦੀ ਗੱਤ ਕੀ ਹੈ।
ਆਪਣੋ ਹਿੱਤ ਸਭ ਹੇਰਤ ਰਹੇ।
ਇਹ ਜਿਹੜੇ ਸੰਬੰਧੀ ਨੇ ਸਾਰੇ ਆਪਣਾ ਹੀ ਹਿੱਤ ਵੇਖਦੇ ਨੇ। ਜਿੰਨੇ ਸੰਬੰਧੀ ਨੇ ਇਹ ਜਿਹੜੇ ਸਾਕ ਨੇ ਰਿਸ਼ਤੇਦਾਰ ਨੇ ਸਾਰੇ ਆਪਣਾ ਹੀ ਹਿੱਤ ਵੇਖਦੇ ਨੇ। ਉਨ੍ਹਾਂ ਨੂੰ ਆਪਣੇ ਹਿੱਤ ਨਾਲ ਮਤਲਬ ਹੈ ਵੀ ਸਾਡਾ ਕੰਮ ਕਿਵੇਂ ਸਿੱਧ ਹੁੰਦਾ, ਸਾਡਾ ਮਤਲਬ ਕਿਵੇਂ ਸਿੱਧ ਹੁੰਦਾ ਹੈ। ਮਹਾਰਾਜ ਜੀ ਇਹ ਸਾਰੇ ਸਾਕ ਸੰਬੰਧੀ ਤਾਂ ਆਪਣਾ ਹੀ ਹਿੱਤ ਵੇਖਦੇ ਹਨ।
ਦਰਬਹੀਨ ਪਿਖੋਏ ਨਨੇਰੇ।
ਜੇ ਕਿਸੇ ਰਿਸ਼ਤੇਦਾਰ ਕੋਲ ਮਾਇਆ ਨਾ ਹੋਵੇ, ਧਨ ਤੋਂ ਹੀਣਾ ਹੋ ਜਾਏ ਤੇ ਇਹ ਹੀ ਸਾਕ ਸੰਬੰਧੀ ਪਿੱਠਾਂ ਫੇਰ ਕੇ ਮੂੰਹ ਫੇਰ ਕੇ ਚਲੇ ਜਾਂਦੇ, ਨੇੜੇ ਤੱਕ ਨਹੀਂ ਟੁੱਕਦੇ। ਮਹਾਰਾਜ ਉਨ੍ਹਾਂ ਸੰਬੰਧੀਆਂ ਦੀ ਗੱਲ ਕਰਦੇ ਜੇ ਜਿਹੜੇ ਧਨ ਹੋਵੇ ਤੇ ਕੋਲ ਟੁੱਕਦੇ ਨੇ, ਜੇ ਧਨ ਤੋਂ ਹੀਣਾ ਹੋ ਜੇ ਬੰਦਾ ਤੇ ਫਿਰ ਇਹ ਸੰਬੰਧੀ ਇਹ ਰਿਸ਼ਤੇਦਾਰ ਨੇੜੇ ਤੱਕ ਨਹੀਂ ਟੁੱਕਦੇ, ਇਹ ਨੇੜੇ ਤੱਕ ਆ ਕੇ ਨਹੀਂ ਲੱਗਦੇ।
ਧਨੀ ਪੁਰਸ਼ ਤੇ ਬਣੇ ਕਨੇਰੇ।
ਇਹ ਤਾਂ ਧਨੀ ਬੰਦਿਆਂ ਦੇ ਬਣਦੇ ਨੇ, ਜਿਹੜੇ ਧਨੀ ਪੁਰਸ਼ ਨੇ ਧਨਵਾਨ ਨੇ ਉਨ੍ਹਾਂ ਦੇ ਸੰਬੰਧੀ ਬਣਦੇ ਨੇ, ਉਨ੍ਹਾਂ ਦੇ ਰਿਸ਼ਤੇਦਾਰ ਬਣਦੇ ਨੇ, ਉਨ੍ਹਾਂ ਦੇ ਜਾ ਕੇ ਸਾਕ ਬਣਦੇ ਨੇ।
ਮੋਤੇ ਨੈ ਤੈ ਜਾਇਓ ਜਾਏ।
ਕਰਕੇ ਮਹਾਰਾਜ ਜੀ ਮੇਰੇ ਕੋਲੋਂ ਤਾਂ ਨਹੀਂ ਜਾਇਆ ਜਾਂਦਾ ਉੱਥੇ, ਨਾ ਹੀ ਮੈਂ ਸੰਬੰਧੀਆਂ ਨਾਲ ਰਿਸ਼ਤੇਦਾਰੀ ਬਣਾਉਣੀ ਹੈ ਨਵੀਂ, ਨਾ ਹੀ ਮੈਂ ਕਿਸੇ ਨਾਲ ਜਾਣ ਪਛਾਣ ਕਰਨੀ ਹੈ। ਇਸ ਕਰਕੇ ਸਤਿਗੁਰੂ ਜੀ ਮੇਰੇ ਕੋਲੋਂ ਨਹੀਂ ਜਾਇਆ ਜਾਣਾ, ਮੈਂ ਲਾਹੌਰ ਨਹੀਂ ਜਾ ਸਕਦਾ।
ਆਵਨ ਜਾਵਨ ਸ਼੍ਰਮ ਕੋ ਪਾਏ।
ਮਹਾਰਾਜ ਜੀ ਏਡਾ ਲੰਮਾ ਪਿੰਡ ਹੈ, ਪਹਿਲਾਂ ਜਾਵਾਂਗਾ ਫਿਰ ਉਥੋਂ ਆਵਾਂਗਾ, ਇਹ ਆਉਣ ਜਾਣ ਵਾਲਾ ਚੱਕਰ ਨਹੀਂ ਮੇਰੇ ਕੋਲੋਂ ਪੂਰਾ ਹੋਣਾ, ਇਹ ਆਉਣ ਜਾਣ ਵਾਲਾ ਕੰਮ ਮਹਾਰਾਜ ਜੀ ਮੇਰੇ ਕੋਲ ਨਹੀਂ ਹੋਣਾ, ਬੜਾ ਥੱਕਣਾ ਪਏਗਾ, ਰਸਤੇ ਵਿਚ ਵੀ ਬੜੀ ਮੁਸ਼ਕਤ ਘਾਲਣੀ ਪੈਣੀ, ਮੈਂ ਤਾਂ ਬਹਿ ਕੇ ਭਜਨ ਕਰਨ ਵਾਲਾ ਬੰਦਾ, ਮਹਾਰਾਜ ਮੈਂ ਨਹੀਂ ਜਾਣ ਵਾਲਾ ਜੀ, ਉੱਥੇ ਮੈਂ ਨਹੀਂ ਜਾ ਸਕਦਾ।
ਕਿਮ ਕਹਿ ਮੋਨ ਰਹੋ ਤਿਸ ਕਾਲ।
ਇਹ ਤਾਂ ਕਹਿ ਕੇ ਬਾਬਾ ਮਹਾਂਦੇਵ ਜੀ ਚੁੱਪ ਕਰ ਗਏ, ਮੁੜ ਕੇ ਬਾਬਾ ਮਹਾਂਦੇਵ ਜੀ ਕੋਈ ਸ਼ਬਦ ਨਹੀਂ ਬੋਲੇ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਵੀ ਬਾਬਾ ਮਹਾਂਦੇਵ ਜੀ ਦੀ ਗੱਲ ਸੁਣੀ ਤੇ ਕੋਈ ਜਵਾਬ ਨਹੀਂ ਦਿੱਤਾ।
ਜੁਗਮ ਪੁੱਤਰ ਇਮ ਹੇਰ ਕਿਰਪਾਲ।
ਕਿਰਪਾਲੂ ਸਤਿਗੁਰੂ ਜੀ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਵੇਖ ਲਿਆ, ਬਾਬੇ ਪ੍ਰਿਥੀ ਚੰਦ ਦੀ ਵੀ ਉਹਦਾ ਵੀ ਜਵਾਬ ਸੁਣ ਲਿਆ ਤੇ ਬਾਬੇ ਮਹਾਂਦੇਵ ਦਾ ਵੀ ਜਵਾਬ ਸੁਣ ਲਿਆ। ਦੋਵਾਂ ਦਾ ਜਵਾਬ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸੁਣ ਲਿਆ ਤੇ ਦੋਵਾਂ ਪੁੱਤਰਾਂ ਨੂੰ ਚੰਗੀ ਤਰ੍ਹਾਂ ਪਰਖ ਲਿਆ ਹੈ।
ਮੈਂ ਆ ਗਿਆ ਓ ਮਾਨੈ ਮੇਰੀ ਜਾਨ ਤੇ ਆਪਣੀ ਸੁਮਤ ਬਡੇਰੀ।
ਮਹਾਰਾਜ ਜੀ ਨੇ ਵੇਖ ਲਿਆ ਕਿ ਇਹ ਸਾਡੀ ਆਗਿਆ ਨਹੀਂ ਮੰਨ ਰਹੇ, ਨਾ ਪ੍ਰਿਥੀ ਚੰਦ ਨੇ ਮੰਨੀ ਤੇ ਨਾ ਬਾਬੇ ਮਹਾਂਦੇਵ ਨੇ, ਇਹ ਦੋਵੇਂ ਸਾਡੇ ਨਾਲੋਂ ਜ਼ਿਆਦਾ ਸਿਆਣੇ ਬਣ ਰਹੇ ਨੇ। ਜਦੋਂ ਬੰਦਾ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦਾ ਫਿਰ ਉਹ ਕਿਸੇ ਦੂਜੇ ਦੀ ਗੱਲ ਨਹੀਂ ਮੰਨਦਾ। ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਵੇਖ ਲਿਆ ਵੀ ਇਹ ਆਪਣੀ ਸਮਾਤ ਸਾਡੇ ਨਾਲੋਂ ਵੱਡੀ ਸਮਝਦੇ ਨੇ, ਇਸ ਕਰਕੇ ਪ੍ਰਿਥੀ ਚੰਦ ਨੇ ਵੀ ਸਾਡਾ ਕਿਹਾ ਨਹੀਂ ਮੰਨਿਆ ਤੇ ਬਾਬਾ ਮਹਾਂਦੇਵ ਜੀ ਨੇ ਵੀ ਆਖਾ ਨਹੀਂ ਮੰਨਿਆ। ਚਾਹੀਦਾ ਤਾਂ ਸੀ ਬਾਬਾ ਮਹਾਂਦੇਵ ਜੀ ਨੂੰ ਕਿ ਗੁਰੂ ਕਾ ਹੁਕਮ ਮੰਨਦੇ, ਪਰ ਹੁਕਮ ਨਹੀਂ ਮੰਨਿਆ, ਆਗਿਆ ਨਹੀਂ ਮੰਨੀ। ਮਹਾਰਾਜ ਜੀ ਨੇ ਵੇਖ ਲਿਆ ਵੀ ਇਨ੍ਹਾਂ ਨੇ ਆਪਣੀ ਸਮਤ ਸਾਡੇ ਨਾਲੋਂ ਵੱਡੀ ਜਾਣੀ ਹੈ, ਇਸ ਕਰਕੇ ਸਾਡੀ ਆਗਿਆ ਇਹ ਨਹੀਂ ਮੰਨ ਰਹੇ।
ਤਬ ਸ਼੍ਰੀ ਅਰਜਨ ਕੀ ਦਿਸ਼ ਦੇਖਾ,
ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਵੱਲ ਵੇਖਿਆ ਤੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਵੱਲ ਵੇਖ ਕੇ,
ਜਿਨ ਕੋ ਮ੍ਰਿਦੁਲ ਸੁਸ਼ੀਲ ਵਿਸ਼ੇਖਾ,
ਗੁਰੂ ਅਰਜਨ ਦੇਵ ਸਾਹਿਬ ਜੀ ਜਿਨ੍ਹਾਂ ਦਾ ਸੁਭਾਅ ਬੜਾ ਸੁਸ਼ੀਲ ਹੈ, ਜਿਨ੍ਹਾਂ ਦਾ ਸੁਭਾਅ ਬੜਾ ਮਿੱਠਾ ਹੈ, ਜਿਨ੍ਹਾਂ ਦਾ ਹਿਰਦਾ ਬੜਾ ਕੋਮਲ ਹੈ,
ਪਿਤ ਕੇ ਸਨ ਮੁਖ ਪਿਖੈ ਨਾ ਸੋਏ।
ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹੋ ਜਿਹਾ ਸੁਭਾਅ ਸੀ ਕਿ ਕਦੇ ਵੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਮੁਖ ਵੱਲ ਅੱਖਾਂ ਵਿੱਚ ਅੱਖਾਂ ਪਾ ਕੇ ਨਹੀਂ ਸੀ ਵੇਖਦੇ। ਜਦੋਂ ਵੀ ਸਤਿਗੁਰਾਂ ਦੇ ਸਾਹਮਣੇ ਆਉਣਾ ਤੇ ਆਪਣੀਆਂ ਅੱਖਾਂ ਨੀਵੀਆਂ ਰੱਖਦੇ ਸੀ। ਧੰਨ ਗੁਰੂ ਅਰਜਨ ਸਾਹਿਬ, ਕਦੇ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਚਿਹਰੇ ਵੱਲ ਅੱਖਾਂ ਚੁੱਕ ਕੇ ਨਹੀਂ ਸੀ ਵੇਖਦੇ। ਇੰਨਾ ਅਦਬ ਤੇ ਇੰਨਾ ਸਤਿਕਾਰ ਕਰਿਆ ਕਰਦੇ ਸੀ ਪਿਤਾ ਗੁਰੂ ਰਾਮਦਾਸ ਜੀ ਦਾ ਕਿ ਕਦੇ ਆਪਣੀਆਂ ਅੱਖਾਂ ਚੁੱਕ ਕੇ ਅੱਖਾਂ ਭਰ ਕੇ ਸਿੱਧਾ ਮੁੱਖ ਕਰਕੇ ਨਹੀਂ ਸੀ ਵੇਖਦੇ। ਹਰ ਵੇਲੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਦੋਂ ਆਉਣਾ ਆਪਣਾ ਸਿਰ ਤੇ ਨੇਤਰ ਨੀਵੇਂ ਕਰਕੇ ਰੱਖਦੇ ਸਨ।
ਪ੍ਰਤਿਉੱਤਰ ਕੈ ਬੋ ਕਿਮ ਹੋਏ,
ਗੁਰੂ ਅਰਜਨ ਦੇਵ ਜੀ ਜਿਹੜੇ ਆਪਣੇ ਪਿਤਾ ਜੀ ਵੱਲ ਅੱਖਾਂ ਚੁੱਕ ਤੱਕ ਕੇ ਨਹੀਂ ਵੇਖਦੇ, ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੀ ਗੱਲ ਦਾ ਜਵਾਬ ਦੇਣਾ ਤਾਂ ਇੱਕ ਪਾਸੇ ਰਿਹਾ, ਜਵਾਬ ਤਾਂ ਕੀ ਦੇਣਾ ਸੀ ਉਨ੍ਹਾਂ ਨੇ? ਜਿਹੜੇ ਵੇਖਦੇ ਤੱਕ ਨਹੀਂ ਸੀ ਅੱਖਾਂ ਚੁੱਕ ਕੇ ਪਿਤਾ ਜੀ ਵੱਲ, ਉਹ ਪਿਤਾ ਜੀ ਦੀ ਗੱਲ ਸੁਣ ਕੇ, ਵਚਨ ਸੁਣ ਕੇ, ਆਗਿਆ ਸੁਣ ਕੇ ਉਨ੍ਹਾਂ ਨੂੰ ਜਵਾਬ ਭਲਾ ਕਿਵੇਂ ਦੇ ਸਕਦੇ ਸਨ?
ਪਰ ਜੋਰੇ ਸਿਰ ਨਮਰ ਅਗਾਰੀ,
ਗੁਰੂ ਅਰਜਨ ਸਾਹਿਬ ਨੇ ਹੱਥ ਜੋੜੇ ਹੋਏ ਨੇ ਤੇ ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਜੀ ਦੇ ਅੱਗੇ ਬਨਿਮਰ ਹੋ ਕੇ ਸਿਰ ਨੀਵਾਂ ਕਰਕੇ ਖਲੋਤੇ ਹੋਏ ਨੇ।
ਸੁਤੇ ਅਰਜਨ ਬਨ ਆਇਸ ਤਾਰੀ,
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ, ਅਰਜਨ ਦੇਵ ਜੀ, ਹੇ ਪੁੱਤਰ ਅਰਜਨ ਦੇਵ ਜੀ, ਫਿਰ ਤੁਸੀਂ ਆਗਿਆਕਾਰੀ ਬਣ ਜਾਓ, ਤੁਹਾਡੇ ਵੱਡੇ ਭਰਾਵਾਂ ਨੇ ਤਾਂ ਬਚਨ ਮੰਨਿਆ ਨਹੀਂ ਤੇ ਤੁਸੀਂ ਹੁਣ ਆਗਿਆਕਾਰੀ ਬਣ ਜਾਓ, ਤੁਸੀਂ ਸਾਡਾ ਬਚਨ ਪਾਲ ਲਵੋ।
ਨਿਜ ਤਾਊ ਕੇ ਸੰਗ ਸਿਧਾਵੋ,
ਇੱਦਾਂ ਕਰੋ ਆਪਣੇ ਤਾਇਆ ਜੀ ਦੇ ਨਾਲ, ਸਹਾਰੀ ਮੱਲ ਜੀ ਦੇ ਨਾਲ, ਇਨ੍ਹਾਂ ਦੇ ਨਾਲ ਲਾਹੌਰ ਨੂੰ ਚਲੇ ਜਾਓ।
ਭਰਾਤ ਵਿਆਹੋ ਮੈਂ ਮਿਲਹਰ ਖਾਵੋ,
ਤੁਹਾਡੇ ਭਰਾ ਦੀ ਸ਼ਾਦੀ ਹੈ, ਭਰਾ ਦਾ ਵਿਆਹ ਹੈ, ਤਾਇਆ ਜੀ ਦੇ ਪੁੱਤਰ ਦੇ ਤੁਹਾਡੇ ਦੀ ਸ਼ਾਦੀ ਹੈ ਤੇ ਤੁਸੀਂ ਉਸ ਸ਼ਾਦੀ ਵਿਚ ਵਿਆਹ ਵਿਚ ਜਾ ਕੇ ਮਿਲ ਕੇ ਪ੍ਰਸੰਨ ਹੋਵੋ।
ਬੰਧਨ ਕੀ ਪੰਕਤ ਮੈਂ ਜਾਏ,
ਤੁਹਾਡੇ ਸਾਰੇ ਸੰਬੰਧੀ ਸਾਡੇ ਜਿਹੜੇ ਬਜ਼ੁਰਗ ਨੇ ਉਹ ਸਾਰੇ ਤੁਹਾਨੂੰ ਮਿਲਣਗੇ, ਉਨ੍ਹਾਂ ਸਾਰੇ ਸੰਬੰਧੀਆਂ ਨਾਲ ਰਿਸ਼ਤੇਦਾਰਾਂ ਨਾਲ ਮਿਲ ਕੇ ਨਾਲੇ ਜਾਣ ਪਛਾਣ ਕਰ ਲਿਆ ਜੇ ਔਰ ਉਨ੍ਹਾਂ ਦੀ ਪੰਗਤ ਵਿਚ ਬੈਠ ਕੇ ਪ੍ਰਸੰਨ ਹੋਇਆ ਜੇ।
ਉਤਸਵ ਪਿਖੋ ਹੋਏ ਜਿਸ ਪਾਏ,
ਜਿਵੇਂ ਤੁਹਾਡੇ ਭਰਾ ਦੇ ਵਿਆਹ ਦਾ ਉਤਸਵ ਹੋਵੇਗਾ, ਸਮਾਗਮ ਹੋਵੇਗਾ, ਉਹ ਤੁਸੀਂ ਭਲੀ ਪ੍ਰਕਾਰ ਨਾਲ ਵੇਖਿਆ ਜੇ, ਭਲੀ ਪ੍ਰਕਾਰ ਨਾਲ ਜਾਣਿਆ ਜੇ।
ਇੱਕ ਮਾਸ ਤੋਂ ਇਨ ਸੰਗ ਰਹੋ,
ਇੱਕ ਮਹੀਨਾ ਤਾਂ ਤੁਸੀਂ ਆਪਣੇ ਤਾਇਆ ਜੀ ਦੇ ਘਰ ਹੀ ਰਹਿਣਾ। ਗੁਰੂ ਰਾਮਦਾਸ ਜੀ ਦੱਸ ਰਹੇ ਨੇ ਵੀ ਤੁਸੀਂ ਕਰਨਾ ਕੀ ਹੈ ਜਾ ਕੇ, ਇੱਕ ਮਹੀਨਾ ਤੇ ਤੁਸੀਂ ਆਪਣੇ ਤਾਇਆ ਜੀ ਦੇ ਘਰ ਹੀ ਰਹਿਣਾ, ਭਰਾ ਦੀ ਸ਼ਾਦੀ ਵਿਚ ਸਾਰੀ ਸੇਵਾ ਤੁਸੀਂ ਕਰਨੀ, ਅੱਗੇ ਭੱਜ ਕੇ ਵੱਧ ਕੇ ਸਾਰੀਆਂ ਸੇਵਾਵਾਂ ਜਿੰਨੀਆਂ ਹੋਣਗੀਆਂ ਵਿਆਹ ਦੀਆਂ ਉਹ ਤੁਸੀਂ ਕਰਨੀਆਂ ਨੇ, ਇੱਕ ਮਹੀਨਾ ਤੁਸੀਂ ਵਿਆਹ ਦੇ ਸਮਾਗਮ ਚ ਰਹਿਣਾ ਹੈ।
ਪੁੰਨ ਧਰਮ ਸਾਲੇ ਆਪਣੀ ਬਹੁ,
ਫਿਰ ਉੱਥੇ ਜਿਹੜੀ ਸਾਡੀ ਧਰਮਸ਼ਾਲਾ ਹੈ ਉੱਥੇ ਤੁਸੀਂ ਆ ਕੇ ਬੈਠ ਜਾਣਾ, ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਉੱਥੇ ਆਪਣੇ ਪ੍ਰਕਾਸ਼ ਸਥਾਨ ਤੇ ਧਰਮਸ਼ਾਲਾ ਬਣਾਏ ਸਨ ਤੇ ਮਹਾਰਾਜ ਜੀ ਕਹਿੰਦੇ ਜਦੋਂ ਮਹੀਨੇ ਬਾਅਦ ਸਮਾਗਮ ਨਿਬੜ ਜਾਏਗਾ ਤੇ ਫਿਰ ਤੁਸੀਂ ਆਪਣੀ ਧਰਮਸ਼ਾਲਾ ਵਿਚ ਆ ਕੇ ਬੈਠ ਜਾਣਾ, ਉਥੇ ਬੈਠ ਕਰਕੇ
ਸਭ ਵਿਵਹਾਰ ਬਿਲੋਕ ਚਲਾਵੋ।
ਧਰਮਸ਼ਾਲਾ ਦਾ ਜਿਹੜਾ ਸਾਰਾ ਵਿਵਹਾਰ ਹੈ, ਉਥੋਂ ਦੀ ਜਿਹੜੀ ਸਾਰੀ ਸੇਵਾ ਫਿਰ ਤੁਸੀਂ ਉਹ ਕਰਾਉਣੀ ਹੈ। ਉਥੇ ਸਾਰੇ ਵਿਵਹਾਰ ਜਿਹੜੇ ਨੇ ਉਹ ਫਿਰ ਤੁਸੀਂ ਵੇਖ ਕੇ ਆਪਣੀ ਨਿਗਰਾਨੀ ਚ ਚਲਾਉਣੇ ਨੇ।
ਸਭ ਸੰਗਤ ਸਤਨਾਮ ਜਪਾਵੋ।
ਉਥੇ ਸੰਗਤਾਂ ਜੁੜਿਆ ਕਰਨਗੀਆਂ ਤੇ ਜਦੋਂ ਸੰਗਤ ਧਰਮਸ਼ਾਲਾ ਚ ਆਏਗੀ ਉਹਨਾਂ ਸਾਰਿਆਂ ਨੂੰ ਤੁਸੀਂ ਨਾਮ ਜਪਾਉਣਾ, ਨਾਲੇ ਆਪ ਜਪਣਾ, ਨਾਲੇ ਜਿੰਨੀ ਸੰਗਤ ਆਏਗੀ ਸਾਰੀ ਸੰਗਤ ਨੂੰ ਨਾਮ ਜਪਾਉਣਾ ਹੈ।
ਜਬ ਹਮ ਤੁਮਕੋ ਬੋਲ ਪਠਾਵੇ,
ਜਦੋਂ ਅਸੀਂ ਤੁਹਾਡੇ ਕੋਲ ਆਪਣਾ ਹੁਕਮਨਾਮਾ ਭੇਜਾਂਗੇ, ਜਦੋਂ ਅਸੀਂ ਤੁਹਾਨੂੰ ਬੋਲ ਕੇ ਸੱਦ ਕੇ ਆਪਣੇ ਕੋਲ ਬੁਲਾਵਾਂਗੇ।
ਲਿਖੇ ਪੱਤਰ ਕਾ ਪ੍ਰੇਮ ਵਡਾਵੇ,
ਆਪਣੇ ਹਿਰਦੇ ਦਾ ਪ੍ਰੇਮ ਜਾਣ ਕੇ, ਤੁਹਾਡੇ ਹਿਰਦੇ ਦਾ ਪ੍ਰੇਮ ਜਾਣ ਕੇ ਜਦੋਂ ਅਸੀਂ ਚਿੱਠੀ ਲਿਖ ਕੇ ਭੇਜਾਂਗੇ ਤੁਹਾਨੂੰ ਬੁਲਾਉਣ ਵਾਸਤੇ,
ਤਬ ਹਮਰੀ ਦਿਸ਼ਿਆਵਨ ਕਰੋ।
ਤਾਂ ਸਾਡੇ ਕੋਲ ਆਉਣਾ, ਜਦੋਂ ਤੱਕ ਅਸੀਂ ਬੁਲਾਈਏ ਨਾ ਉਦੋਂ ਤੱਕ ਨਹੀਂ ਆਉਣਾ। ਇਹ ਵੀ ਪਰਖ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਗੁਰੂ ਰਾਮਦਾਸ ਜੀ ਪਰਖਣਾ ਚਾਹੁੰਦੇ ਕਿ ਤੁਸੀਂ ਜਾ ਰਹੇ ਹੋ ਤੇ ਜਦੋਂ ਤੱਕ ਅਸੀਂ ਤੁਹਾਡੇ ਕੋਲ ਚਿੱਠੀ ਲਿਖ ਕੇ ਭੇਜ ਕੇ ਤੁਹਾਨੂੰ ਆਪਣੇ ਕੋਲ ਨਹੀਂ ਬੁਲਾਉਂਦੇ, ਉਤਨੀ ਦੇਰ ਤੱਕ ਤੁਸੀਂ ਸਾਡੇ ਕੋਲ ਨਹੀਂ ਆਉਣਾ।
ਨਾਹੇ ਤਤਾਵਦ ਤਿਸ ਪੁਰ ਥਿਰੋ,
ਜਦੋਂ ਤੱਕ ਬੁਲਾਈਏ ਨਾ ਆਉਣਾ ਨਹੀਂ, ਤੇ ਉਤਨੀ ਦੇਰ ਤੱਕ ਤੁਸੀਂ ਲਾਹੌਰ ਸ਼ਹਿਰ ਵਿਚ ਰਹਿ ਕੇ ਹੀ ਸਿੱਖੀ ਦਾ ਪ੍ਰਚਾਰ ਕਰੋ, ਉਥੇ ਰਹਿ ਕੇ ਧਰਮਸ਼ਾਲਾ ਵਿਚ ਨਾਮ ਜਪਾਵੋ, ਸਿੱਖਾਂ ਨੂੰ ਪਰਮੇਸ਼ਰ ਨਾਲ ਜੋੜੋ, ਇਹ ਸੇਵਾ ਜਾ ਕੇ ਤੁਸੀਂ ਕਰੋ।
ਪਿਤਾ ਗੁਰੂ ਤੇ ਸੁਨ ਕਰ ਮਾਨੇ, ਹੱਥ ਜੋੜ ਕਰ ਬਾਤ ਬਖਾਨੇ।
ਪਿਤਾ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੁਣੇ ਬੜੇ ਸਤਿਕਾਰ ਨਾਲ, ਹੱਥ ਜੋੜ ਕੇ ਬੜੇ ਅਦਬ ਨਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਪਿਤਾ ਜੀ ਦੇ ਬਚਨ ਸੁਣ ਕੇ ਬੋਲੇ,
ਇਹ ਤੋ ਸੁਗਮ ਕਾਜ ਮੈਂ ਮੋਹੇ, ਪਠੋ ਆਪ ਜੈ ਆਨੰਦ ਹੋਏ।
ਗੁਰੂ ਅਰਜਨ ਸਾਹਿਬ ਜੀ ਹੱਥ ਜੋੜ ਕੇ ਪਿਤਾ ਜੀ ਨੂੰ ਕਹਿਣ ਲੱਗੇ, ਪਿਤਾ ਜੀ ਤਾਂ ਬੜਾ ਸੌਖਾ ਜਿਹਾ ਕੰਮ ਹੈ, ਤੁਸੀਂ ਮੈਨੂੰ ਭੇਜਣਾ ਚਾਹੁੰਦੇ ਉੱਥੇ ਲਾਹੌਰ ਸ਼ਾਦੀ ਦੇ ਵਿਚ, ਮਹਾਰਾਜ ਇਹ ਤਾਂ ਬਹੁਤ ਸੌਖਾ ਜਿਹਾ ਕੰਮ ਹੈ, ਉੱਥੇ ਜਾ ਕੇ ਆਪ ਜੀ ਦੇ ਹੁਕਮ ਅਨੁਸਾਰ ਮੈਨੂੰ ਆਨੰਦ ਹੀ ਮਿਲਣਾ, ਮੈਨੂੰ ਆਨੰਦ ਦੀ ਪ੍ਰਾਪਤੀ ਹੋਣੀ ਹੈ।
ਜੈ ਜਾਵਨ ਮੈਂ ਜੀਵਨ ਸੰਸੈ, ਤੈ ਆਯਸ ਮੁਝ ਦਿਓ ਨਿਸੰਸੈ।
ਮਹਾਰਾਜ ਜੀ ਇਹ ਤਾਂ ਬੜਾ ਸੌਖਾ ਥਾਂ ਹੈ, ਜਿੱਥੇ ਤੁਸੀਂ ਮੈਨੂੰ ਭੇਜ ਰਹੇ ਉੱਥੇ ਜਾਣਾ ਵੀ ਬੜਾ ਸੌਖਾ ਹੈ। ਪਾਤਸ਼ਾਹ ਜੇ ਤੁਸੀਂ ਹੁਕਮ ਕਰੋ ਨਾ, ਜਿੱਥੇ ਜਾਣ ਵਿਚ ਜੀਵਨ ਦਾ ਸੰਸਾ ਹੋਵੇ, ਜਿੱਥੇ ਜਾ ਕੇ ਪਤਾ ਲੱਗੇ ਵੀ ਹਾਂ ਵੀ ਬਹੁਤ ਜ਼ਿਆਦਾ ਜ਼ਿੰਦਗੀ ਨੂੰ ਨੁਕਸਾਨ ਹੋਣ ਵਾਲਾ, ਹੋ ਸਕਦਾ ਬੰਦਾ ਮਰ ਵੀ ਜਾਏ, ਮਹਾਰਾਜ ਜੀ ਦੇ ਉਸ ਜਗ੍ਹਾ ਤੇ ਵੀ ਤੁਸੀਂ ਮੈਨੂੰ ਭੇਜੋ ਤੇ ਮੈਂ ਨਿਰਸੰਸੇ ਜਾਣ ਨੂੰ ਤਿਆਰ ਹਾਂ। ਮਹਾਰਾਜ ਤਾਂ ਲਾਹੌਰ ਹੀ ਭੇਜ ਰਹੇ ਹੋ ਨਾ, ਬੜਾ ਸੋਹਣਾ ਆਨੰਦ ਦਾ ਕਾਰਜ ਹੈ। ਮਹਾਰਾਜ ਜਿੱਥੇ ਜੀਵਨ ਵਿਚ ਸੰਸਾ ਹੋਵੇ ਉਸ ਜਗ੍ਹਾ ਤੇ ਵੀ ਜੇ ਤੁਸੀਂ ਮੈਨੂੰ ਭੇਜੋ ਤੇ ਮੈਂ ਨਿਰਸੰਸੇ ਉਸ ਜਗ੍ਹਾ ਤੇ ਆਪ ਜੀ ਦੀ ਆਗਿਆ ਮੰਨ ਕੇ ਜਾਣ ਨੂੰ ਤਿਆਰ ਹਾਂ।
ਦੇਰ ਨਾ ਕਰੋ ਪਿਤਾ ਜੀ ਉਹਾਂ, ਪ੍ਰਾਨ ਦਿਓ ਮੈਂ ਤੂਰਨ ਤਾਂ।
ਪਿਤਾ ਜੀ ਮੈਂ ਦੇਰ ਨਹੀਂ ਲਾਵਾਂਗਾ ਉੱਥੇ ਜਾਣ ਨੂੰ, ਜਿੱਥੇ ਪਤਾ ਹੋਵੇ ਵੀ ਮੇਰੇ ਪ੍ਰਾਣ ਖਤਮ ਹੋ ਸਕਦੇ ਨੇ, ਤੁਹਾਡਾ ਹੁਕਮ ਹੋਵੇ ਤੇ ਮੈਂ ਉੱਥੇ ਜਾ ਕੇ ਆਪਣੇ ਪ੍ਰਾਣ ਦੇਣ ਤੇ ਵੀ ਦੇਰੀ ਨਾ ਲਾਵਾਂ, ਮੈਂ ਆਪਣੀ ਜ਼ਿੰਦਗੀ ਵੀ ਉੱਥੇ ਲੇਖੇ ਲਾਣ ਤੇ ਦਾਦੇ ਲਾਣ ਤੇ ਦੇਰ ਨਾ ਲਾਵਾਂ। ਮਹਾਰਾਜ ਆਪ ਜੀ ਦਾ ਹੁਕਮ ਮੇਰੇ ਵਾਸਤੇ ਸਿਰ ਮੱਥੇ ਤੇ ਹੈ, ਆਪ ਜੀ ਦੀ ਆਗਿਆ ਮੇਰੇ ਵਾਸਤੇ ਸਿਰ ਮੱਥੇ ਤੇ ਹੈ।
ਕਹਿ ਸ਼੍ਰੀ ਅਰਜਨ ਸਰਲ ਸੁਭਾਉ।
ਇਹ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਗੁਰੂ ਰਾਮਦਾਸ ਜੀ ਨੂੰ ਕਹੇ, ਜਿਨ੍ਹਾਂ ਦਾ ਸੁਭਾਅ ਬੜਾ ਸਰਲ ਹੈ, ਬਹੁਤ ਸਿੱਧਾ ਸਰਲ ਸੁਭਾਅ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਹੈ।
ਭਏ ਤਿਆਰ ਚੱਲ ਬੇਸੰਗ ਤਾਊ।
ਉਸੇ ਵੇਲੇ ਆਪਣੇ ਤਾਏ ਸਹਾਰੀ ਮਲ ਨਾਲ ਚੱਲਣ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਤਿਆਰੀ ਕਰ ਲਈ, ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ ਉਸੇ ਤਰ੍ਹਾਂ ਤਿਆਰੀ ਕਰ ਲਈ ਹੈ।
ਜਨਨੀ ਪਾਨੀ ਟਿਗ ਤਬ ਗਏ,
ਗੁਰੂ ਅਰਜਨ ਸਾਹਿਬ ਜੀ ਤਿਆਰੀ ਕਰਕੇ ਚੱਲਣ ਦੀ ਤੇ ਆਪਣੀ ਮਾਤਾ ਬੜੇ ਭਾਗਾਂ ਵਾਲੇ ਭਾਗਸ਼ੀਲ ਮਾਤਾ ਨੇ ਮਾਤਾ ਭਾਨੀ ਜੀ ਉਨ੍ਹਾਂ ਨੂੰ ਮਿਲਣ ਵਾਸਤੇ ਗਏ ਕਿ ਮਾਤਾ ਜੀ ਨੂੰ ਮਿਲ ਕੇ ਵਿਦਾ ਲੈ ਆਵਾਂ, ਆਗਿਆ ਲੈ ਆਵਾਂ। ਤੋ ਗੁਰੂ ਅਰਜਨ ਸਾਹਿਬ ਜੀ ਆਪਣੇ ਪੂਜਨੀਕ ਮਾਤਾ ਮਾਤਾ ਭਾਨੀ ਜੀ ਕੋਲ ਮਿਲਣ ਵਾਸਤੇ ਆਏ ਨੇ।
ਚਲਨ ਬਿਰਤਾਂਤ ਸਗਲ ਕਹਿ ਦਏ,
ਆ ਕੇ ਮਾਤਾ ਭਾਨੀ ਜੀ ਨੂੰ ਆਪਣੇ ਚੱਲਣ ਦਾ ਸਾਰਾ ਬਿਰਤਾਂਤ ਦੱਸਿਆ ਵੀ ਪਿਤਾ ਜੀ ਦਾ ਹੁਕਮ ਹੋਇਆ ਹੈ ਕਿ ਤਾਇਆ ਸਹਾਰੀ ਮੱਲ ਜੀ ਦੇ ਨਾਲ ਲਾਹੌਰ ਜਾਓ, ਤੇ ਮੈਂ ਲਾਹੌਰ ਜਾਣ ਦੀ ਤਿਆਰੀ ਕਰ ਲਈ ਤੇ ਲਾਹੌਰ ਜਾ ਰਿਹਾ। ਏਦਾਂ ਜਾ ਕੇ ਸਾਰਾ ਪ੍ਰਸੰਗ ਮਾਤਾ ਭਾਨੀ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਦੱਸਿਆ ਹੈ।
ਪਰ ਉਸਨੇ ਅੰਕ ਬੈਠਾ ਰੇ,
ਮਾਤਾ ਭਾਨੀ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਤੇ ਸਭ ਤੋਂ ਲਾਇਕ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਬੜਾ ਸਨੇਹ ਕੀਤਾ, ਬੜੇ ਪਿਆਰ ਨਾਲ ਆਪਣੇ ਗਲ ਨਾਲ ਲਾਇਆ ਹੈ।
ਮਸਤਕ ਸੁੰਗਤ ਭਾਗ ਉਧਾਰੇ,
ਔਰ ਮਾਤਾ ਭਾਨੀ ਜੀ ਨੇ ਆਪਣੇ ਲਾਲ ਗੁਰੂ ਅਰਜਨ ਸਾਹਿਬ ਜੀ ਦਾ ਮੱਥਾ ਚੁੰਮਿਆ, ਭਾਗਾਂ ਭਰਿਆ ਲਲਾਰ, ਭਾਗਾਂ ਭਰਿਆ ਮੱਥਾ ਉਹ ਗੁਰੂ ਅਰਜਨ ਸਾਹਿਬ ਜੀ ਦਾ ਮਾਤਾ ਭਾਨੀ ਨੇ ਚੁੰਮਿਆ ਹੈ।
ਸੁਣੋ ਪੁੱਤਰ ਪਿਤ ਆਇਸ ਕਰੋ, ਇਸ ਮੈਂ ਨਿਜ ਹਿਤ ਨਿਤ ਅਨੁਸਰੋ।
ਨਾਲ ਕਹਿ ਦਿੱਤਾ ਮਾਤਾ ਭਾਨੀ ਜੀ ਨੇ ਕਿ ਪੁੱਤਰ ਜੀ ਪਿਤਾ ਜੀ ਦੀ ਆਗਿਆ ਵਿਚ ਰਹਿਣਾ, ਜੋ ਪਿਤਾ ਜੀ ਕਹਿਣ ਉਹਨੂੰ ਸੱਤ ਕਰਕੇ ਮੰਨਣਾ, ਕਦੇ ਪਿਤਾ ਦੇ ਆਗਿਆ ਚੋਂ ਪਿਤਾ ਦੇ ਹੁਕਮ ਚੋਂ ਬਾਹਰ ਨਹੀਂ ਚੱਲਣਾ, ਜੋ ਪਿਤਾ ਜੀ ਕਹਿਣ ਉਹਨਾਂ ਦੇ ਅਨੁਸਾਰ ਹੋ ਕੇ ਰਹਿਣਾ। ਸੱਚੀ ਮਾਂ ਮਾਂ ਭਾਨੀ ਆਪਣੇ ਪੁੱਤਰ ਨੂੰ ਪ੍ਰੇਰਣਾ ਦੇ ਰਹੀ ਹੈ ਕਿ ਬੇਟਾ ਗੁਰੂ ਅਰਜਨ ਜੀ ਤੁਸੀਂ ਸਦਾ ਆਪਣੇ ਪਿਤਾ ਦੀ ਆਗਿਆ ਵਿਚ ਰਹਿਣਾ, ਸਦਾ ਉਹਨਾਂ ਦੇ ਹੁਕਮ ਦੇ ਵਿਚ ਰਹਿਣਾ ਹੈ, ਉਹਨਾਂ ਦੇ ਹੁਕਮ ਤੋਂ ਬਾਹਰ ਨਹੀਂ ਚੱਲਣਾ।
ਨਾਹੇ ਤਾਂ ਗੁਰਤਾ ਘਰ ਤੇ ਜਾਵੇ, ਸੇਵਾ ਕਰੇ ਦਾਸ ਕੋ ਪਾਵੇ।
ਮਾਤਾ ਭਾਨੀ ਨੂੰ ਇਸ ਗੱਲ ਦਾ ਵੀ ਫਿਕਰ ਹੈ ਕਿ ਹੇ ਪੁੱਤਰ ਜੇ ਤੁਸੀਂ ਪਿਤਾ ਦੀ ਆਗਿਆ ਚ ਨਾ ਚੱਲੇ ਨਾ, ਤੇ ਹੋ ਸਕਦਾ ਵੀ ਇਹ ਗੁਰਤਾ ਗੱਦੀ ਆਪਣੇ ਘਰੋਂ ਚੱਲੀ ਨਾ ਜਾਵੇ, ਕਿਉਂਕਿ ਹੋ ਸਕਦਾ ਕੋਈ ਬਾਹਰੋਂ ਸੇਵਾ ਕਰਨ ਵਾਲਾ, ਕਿਉਂਕਿ ਇਹ ਤਾਂ ਸੇਵਕ ਦੀ ਵਸਤੂ ਹੈ, ਜਿਹੜਾ ਸੇਵਾ ਕਰੇਗਾ ਉਹਨੂੰ ਮਿਲਣੀ ਹੈ। ਕਿਤੇ ਐਸਾ ਨਾ ਹੋਵੇ ਕਿ ਗੁਰਤਾ ਗੱਦੀ ਆਪਣੇ ਘਰੋਂ ਚਲੀ ਜਾਵੇ ਤੇ ਕੋਈ ਸੇਵਕ ਸੇਵਾ ਕਰਕੇ ਗੁਰਤਾ ਗੱਦੀ ਪ੍ਰਾਪਤ ਕਰ ਲਵੇ।
ਪ੍ਰਿਥੀਏ ਕੋ ਸੁਭਾਉ ਅਹੰਕਾਰੀ,
ਮੇਰੇ ਵੱਡੇ ਭਰਾ ਪ੍ਰਿਥੀ ਚੰਦ ਦਾ ਜਿਹੜਾ ਸੁਭਾਅ ਹੈ ਉਹ ਬੜਾ ਹੰਕਾਰੀ ਹੈ, ਮੈਂ ਉਹਨੂੰ ਕਈ ਵਾਰ ਮਤ ਸੁਮਤ ਦਿੱਤੀ ਹੈ ਪਰ ਉਹ ਸਮਝਦਾ ਨਹੀਂ। ਤੇਰਾ ਵੱਡਾ ਭਰਾ ਪ੍ਰਿਥੀ ਚੰਦ ਉਹ ਬੜਾ ਹੰਕਾਰੀ ਹੈ, ਅਭਿਮਾਨੀ ਹੈ,
ਨਹੀਂ ਰਹਿਤ ਪਿਤ ਕੇ ਅਨੁਸਾਰੀ,
ਉਹ ਕਦੇ ਆਪਣੇ ਪਿਤਾ ਦੇ ਅਨੁਸਾਰ ਹੋ ਕੇ ਨਹੀਂ ਰਹਿੰਦਾ, ਉਹ ਕਦੇ ਤੁਹਾਡੇ ਪਿਤਾ ਜੀ ਦੇ ਅਨੁਸਾਰ ਹੋ ਕੇ ਨਹੀਂ ਚੱਲਦਾ। ਪ੍ਰਿਥੀਆ ਇਹੋ ਜਿਹਾ ਹੰਕਾਰੀ ਹੈ, ਉਹ ਆਪਣੀਆਂ ਮਨ ਮਰਜ਼ੀਆਂ ਕਰਦਾ।
ਮਹਾਦੇਵ ਕੋ ਮਸਤ ਸੁਭਾਉ,
ਜਿੱਥੇ ਪ੍ਰਿਥੀਆ ਹੰਕਾਰੀ ਤੇ ਅਭਿਮਾਨੀ ਹੈ, ਉਹ ਪਿਤਾ ਦਾ ਹੁਕਮ ਨਹੀਂ ਮੰਨਦਾ, ਉਥੇ ਤੁਹਾਡੇ ਦੂਜੇ ਵੀਰ ਬਾਬਾ ਮਹਾਦੇਵ ਜੀ ਉਹ ਬਿਲਕੁਲ ਹੀ ਮਸਤ ਸੁਭਾਅ ਵਾਲੇ ਮਸਤਾਨੇ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੁਝ ਦੁਨੀਆਦਾਰੀ ਦਾ।
ਹਾਨ ਲਾਭ ਕੋ ਲਖੇ ਨਾ ਕਾਊ,
ਨਾ ਉਹਨਾਂ ਨੂੰ ਪਤਾ ਵੀ ਹਾਨੀ ਕੀ ਹੈ ਤੇ ਨਾ ਉਹਨਾਂ ਨੂੰ ਪਤਾ ਲਾਭ ਕੀ ਹੈ, ਉਹਨਾਂ ਨੂੰ ਫਾਇਦੇ ਨੁਕਸਾਨ ਦਾ ਕੋਈ ਪਤਾ ਨਹੀਂ ਲੱਗਦਾ।
ਇੱਕ ਤੇਰੇ ਪਰ ਮੋਏ ਭਰੋਸਾ, ਗੁਰਤਾਲੇ ਗੁਣ ਜੁਕਤ ਅਦੋਸ਼ਾ।
ਹੇ ਪੁੱਤਰ ਅਰਜਨ ਦੇਵ, ਮੈਨੂੰ ਤਾਂ ਸਿਰਫ ਇੱਕ ਤੇਰੇ ਤੇ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਚ ਤੁਹਾਡੇ ਪਿਤਾ ਜੀ ਪਾਸੋਂ ਗੁਰਤਾ ਤੁਸੀਂ ਪ੍ਰਾਪਤ ਕਰੋਗੇ, ਕਿਉਂਕਿ ਨਾ ਮੈਨੂੰ ਪ੍ਰਿਥੀ ਚੰਦ ਤੇ ਭਰੋਸਾ ਤੇ ਨਾ ਮਹਾਦੇਵ ਤੇ। ਪ੍ਰਿਥੀ ਚੰਦ ਓਦਾਂ ਹੰਕਾਰੀ ਆ, ਉਹ ਪਿਤਾ ਦੀ ਆਗਿਆ ਨਹੀਂ ਮੰਨਦਾ, ਮਹਾਦੇਵ ਓਦਾਂ ਮਸਤਾਨਾ। ਇਸ ਕਰਕੇ ਗੁਰੂ ਅਰਜਨ ਦੇਵ ਜੀ, ਪੁੱਤਰ ਜੀ ਮੈਨੂੰ ਤਾਂ ਤੁਹਾਡੇ ਤੇ ਓਟ ਹੈ, ਤੁਹਾਡਾ ਹੀ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿਚ ਗੁਰਤਾ ਗੱਦੀ ਤੁਸੀਂ ਪ੍ਰਾਪਤ ਕਰੋਗੇ।
ਹੇ ਸੁਤ ਸ੍ਰੀ ਨਾਨਕ ਜੀ ਆਦ ਦਈ ਦਾਸ ਕੋ ਕੀਏ ਐਲਾਦ।
ਹੇ ਪੁੱਤਰ ਅਰਜਨ ਦੇਵ, ਤੈਨੂੰ ਭਲੀ ਪ੍ਰਕਾਰ ਨਾਲ ਪਤਾ ਹੀ ਹੋਣਾ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਸੇਵਕ ਨੂੰ ਦਿੱਤੀ, ਉਨ੍ਹਾਂ ਆਪਣੇ ਪੁੱਤਰਾਂ ਨੂੰ ਗੁਰਤਾ ਨਹੀਂ ਦਿੱਤੀ। ਉਨ੍ਹਾਂ ਦੀ ਸੇਵਾ ਕਰਨ ਵਾਲੇ ਸਨ ਗੁਰੂ ਅੰਗਦ ਦੇਵ ਸਾਹਿਬ, ਤੇ ਉਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ।
ਤਿਮ ਸ੍ਰੀ ਅੰਗਦ ਅਰਪਿਤ ਮੇਰੇ ਦੇਤ ਪਾਏ ਪਿਕ ਸੇਵਕ ਨੇਰੇ।
ਉਸੇ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ, ਉਨ੍ਹਾਂ ਨੇ ਵੀ ਆਪਣੇ ਸੇਵਕ ਨੂੰ ਯਾਨੀ ਕਿ ਮੇਰੇ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ। ਤੇ ਮੇਰੇ ਪਿਤਾ ਗੁਰੂ ਅਮਰਦਾਸ ਜੀ ਨੇ ਵੀ ਫਿਰ ਆਪਣੇ ਪੁੱਤਰਾਂ ਨੂੰ ਗੁਰਤਾ ਨਹੀਂ ਦਿੱਤੀ, ਉਨ੍ਹਾਂ ਨੇ ਵੀ ਆਪਣੇ ਸੇਵਕ ਨੂੰ ਵਡਿਆਈ ਯਾਨੀ ਕਿ ਤੁਹਾਡੇ ਪਿਤਾ ਜੀ ਨੂੰ ਵਡਿਆਈ ਦਿੱਤੀ ਹੈ, ਤੁਹਾਡੇ ਪਿਤਾ ਜੀ ਨੂੰ ਗੁਰਤਾ ਗੱਦੀ ਦਿੱਤੀ। ਸੇਵਕ ਨੂੰ ਇਹ ਵਡਿਆਈ ਮਿਲਦੀ ਆਈ ਹੈ, ਜਿਹਨੇ ਸੇਵਾ ਕੀਤੀ ਹੈ ਉਹਨੂੰ ਇਹ ਮਾਣ ਪ੍ਰਾਪਤ ਹੋਇਆ ਹੈ।
ਤਿੰਨ ਕੇ ਸਮ ਤੁਮ ਕਾਲੋ ਕਾਲ ਆਇਸ ਅਨੁਸਾਰੀ ਸਭ ਕਾਲ।
ਜਿਵੇਂ ਤੁਹਾਡੇ ਪਿਤਾ ਜੀ ਨੇ ਘਾਲਣਾ ਘਾਲੀ ਹੈ, ਤੁਹਾਡੇ ਨਾਨਾ ਜੀ ਨੇ ਘਾਲਣਾ ਘਾਲੀ ਹੈ, ਤੁਸੀਂ ਵੀ ਉਹਨਾਂ ਵਾਂਗੂ ਸੇਵਾ ਕਰੋ, ਘਾਲਣਾ ਘਾਲੋ। ਉਸੇ ਤਰ੍ਹਾਂ ਦੀ ਘਾਲਣਾ ਘਾਲੋ, ਸੇਵਾ ਕਰੋ, ਤੇ ਤੁਹਾਨੂੰ ਇਹ ਮਾਣ ਗੁਰਤਾ ਗੱਦੀ ਦਾ ਪ੍ਰਾਪਤ ਹੋਵੇਗਾ। ਇਹ ਗੁਰਿਆਈ ਤੁਹਾਡੇ ਤੇ ਕਿਰਪਾ ਹੋ ਕੇ ਤੁਹਾਨੂੰ ਪ੍ਰਾਪਤ ਹੋਵੇਗੀ।
ਨਹੀਂ ਗੁਰਨ ਕੈ ਮੋਹ ਕਦਾਈ ਰੀਜੈ ਸੇਵਕ ਦੇ ਵਡਿਆਈ।
ਗੁਰੂਆਂ ਦੇ ਹਿਰਦੇ ਵਿਚ ਮੋਹ ਨਹੀਂ ਹੈ, ਉਹ ਮੋਹ ਨਹੀਂ ਵੇਖਦੇ, ਉਹ ਇਹ ਨਹੀਂ ਵੇਖਦੇ ਸਾਡਾ ਪੁੱਤਰ ਹੈ, ਮੋਹ ਨਹੀਂ ਆਉਂਦਾ ਗੁਰੂ ਦੇ ਹਿਰਦੇ ਵਿਚ। ਗੁਰੂ ਤਾਂ ਸੇਵਕ ਦੀ ਸੇਵਾ ਵੇਖ ਕੇ ਰੀਝਦੇ ਨੇ, ਜਿਹੜਾ ਸੇਵਾ ਕਰੇਗਾ ਸੇਵਕ ਬਣ ਕੇ ਉਹਦੇ ਤੇ ਗੁਰੂ ਦੀ ਪ੍ਰਸੰਨਤਾ ਹੋਵੇਗੀ, ਉਹਦੇ ਤੇ ਗੁਰੂ ਜੀ ਰੀਝਣਗੇ।
ਇਸ ਚਿੰਤਾ ਮੈਂ ਚਿਤ ਨਿਤ ਮੇਰੋ ਤੋ ਪਰ ਏਕ ਭਰੋਸਾ ਹੈਰੋ।
ਮੇਰੇ ਮਨ ਵਿਚ ਇਹ ਚਿੰਤਾ ਕਈ ਵਾਰ ਆਉਂਦੀ ਹੈ ਕਿ ਕੋਈ ਸੇਵਕ ਨਾ ਕਿਤੇ ਗੁਰਤਾ ਲੈ ਜਾਏ, ਪਰ ਜਦੋਂ ਪ੍ਰਿਥੀ ਚੰਦ ਨੂੰ ਵੇਖਦੀ ਆ ਉਦੋਂ ਤਾਂ ਚਿੰਤਾ ਹੁੰਦੀ ਹੈ। ਪਰ ਹੇ ਪੁੱਤਰ ਗੁਰੂ ਅਰਜਨ ਜੀ, ਜਦੋਂ ਮੈਂ ਤੁਹਾਨੂੰ ਵੇਖਦੀ ਤੇ ਫਿਰ ਮੇਰਾ ਭਰੋਸਾ ਵੱਧ ਜਾਂਦਾ ਵੀ ਗੁਰਤਾ ਗੁਰੂ ਘਰ ਚੋਂ ਬਾਹਰ ਨਹੀਂ ਜਾਣ ਲੱਗੇ। ਮੇਰੇ ਘਰ ਵਿਚੋਂ ਮੈਂ ਤਾਂ ਵਰ ਵੀ ਮੈਂ ਆਪਣੇ ਪਿਤਾ ਜੀ ਕੋਲੋਂ ਮੰਗਿਆ ਸੀ ਵੀ ਗੁਰਤਾ ਮੇਰੀ ਵੰਸ਼ ਚੋਂ ਬਾਹਰ ਨਾ ਜਾਵੇ। ਤੁਹਾਨੂੰ ਵੇਖ ਕੇ ਮੇਰਾ ਮਨ ਦਾ ਭਰੋਸਾ ਬਣ ਜਾਂਦਾ ਹੈ, ਤੁਹਾਡੇ ਤੇ ਹੀ ਇੱਕ ਮੇਰੀ ਟੇਕ ਤੇ ਆਸਰਾ ਬਣਿਆ ਹੋਇਆ।
ਮੈਂ ਤੁਮ ਆਸ਼ਕ ਕਰਵ ਉਚਾਰੀ ਰਹੋ ਸਦਾ ਪਿਤ ਕੇ ਅਨੁਸਾਰੀ।
ਪੁੱਤਰ ਮੇਰੀ ਤੈਨੂੰ ਆਸ਼ੀਰਵਾਦ ਹੈ, ਸਦਾ ਮੈਂ ਤੈਨੂੰ ਇਹ ਆਸ਼ੀਰਵਾਦ ਦਿੰਨੀ ਆ ਕਿ ਤੁਸੀਂ ਆਪਣੇ ਪਿਤਾ ਦੀ ਆਗਿਆ ਵਿਚ ਹੀ ਰਹੋ, ਆਪਣੇ ਪਿਤਾ ਜੀ ਦੇ ਅਨੁਸਾਰ ਹੋ ਕੇ ਹੀ ਰਹੋ। ਇਹ ਮੈਂ ਆਸ਼ੀਰਵਾਦ ਆਸੀਸ ਮੈਂ ਤੁਹਾਨੂੰ ਦੇਣੀ ਹੈ। ਮਾਂ ਭਾਨੀ ਨੇ ਜਿਹੜੀ ਆਸੀਸ ਗੁਰੂ ਅਰਜਨ ਸਾਹਿਬ ਨੂੰ ਦਿੱਤੀ, ਉਹ ਸਤਿਗੁਰਾਂ ਨੇ ਆਪਣੇ ਸ਼ਬਦ ਵਿਚ ਆਸੀਸ ਲਿਖੀ ਹੈ, ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਇਹ ਆਸੀਸ ਮਾਂ ਭਾਨੀ ਨੇ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਹੈ। ਕਹਿੰਦੇ ਮੈਨੂੰ ਮੈਂ ਤੈਨੂੰ ਆਸੀਸ ਦਿੰਨੀ ਆ ਕਿ ਤੁਸੀਂ ਸਦਾ ਆਪਣੇ ਪਿਤਾ ਜੀ ਦੀ ਆਗਿਆ ਵਿਚ ਉਨ੍ਹਾਂ ਦੇ ਹੁਕਮ ਦੇ ਅਨੁਸਾਰ ਰਹੋ।
ਆਦਰ ਸੀਖ ਮਾਤ ਕੀ ਮਾਨੀ ਸੀਸ ਨਮਰ ਕਰ ਬੰਧਨ ਠਾਨੀ।
ਮਾਤਾ ਦੀ ਇਹ ਸਿੱਖਿਆ ਗੁਰੂ ਅਰਜਨ ਸਾਹਿਬ ਨੇ ਬੜੇ ਸਤਿਕਾਰ ਨਾਲ ਸੁਣੀ ਔਰ ਇਸ ਸਿੱਖਿਆ ਨੂੰ ਪੱਲੇ ਬੰਨਿਆ ਕਿ ਮਾਤਾ ਜੀ ਤੁਸੀਂ ਸੱਤ ਕਹਿੰਦੇ ਹੋ, ਜੋ ਕਿ ਮੈਨੂੰ ਪਿਤਾ ਜੀ ਦੇ ਹੁਕਮ ਚ ਚੱਲਣਾ ਚਾਹੀਦਾ, ਉਨ੍ਹਾਂ ਦੀ ਆਗਿਆ ਵਿਚ ਚੱਲਣਾ ਚਾਹੀਦਾ, ਤੁਹਾਡੀ ਆਸ਼ੀਰਵਾਦ ਰਹੀ ਤੇ ਇਸੇ ਤਰ੍ਹਾਂ ਹੀ ਹੋਵੇਗਾ। ਮਾਤਾ ਜੀ ਦੇ ਆਸ਼ੀਰਵਾਦ ਨੂੰ ਮਹਾਰਾਜ ਜੀ ਨੇ ਪ੍ਰਵਾਨ ਕੀਤਾ, माता जी दी सिख्या नू बड़े सत्कार नाल मन्या है।
दोनों प्रातन को कर बंदन।
इस तरह सतगुरु गुरु अर्जन देव साहब जी माता जी नू मत्था टेक के फिर अपने भरावां कोल आए। वड्डे भरा सन, सतगुरां ने सारी जिंदगी चाहे पृथ्वी चंद गुरु साहब नाल ईरखा करदा रहा, पर गुरु अर्जन साहब ने अपनी मर्यादा पूर्ण तौर ते पाली। जदों पृथ्वी चंद जी मिलदे सी मत्था टेकदे सन, चाहे पृथ्वी चंद ने सतगुरु जी दे सपुत्र गुरु हरगोबिंद साहब नू जहर दे के मारन दे यतन कीते, पर गुरु अर्जन साहब ने कदे बाबे पृथ्वी चंद वास्ते माड़ा शब्द नहीं वरत्या, उन्हां दा सगों सत्कार कीता। वड्डा भरा जाण के उन्हां नू मत्था ही टेकदे सी। अज भी जाण तो पहला वड्डे भरा बाबे पृथ्वी चंद नू आके गुरु अर्जन साहब ने मत्था टेकिया, फिर बाबा महादेव जी नू नमस्कार कीती ते चले हन।
चले सकट आरूढ़ सुछंदन।
सतगुरु जी अपने वाहन ते सवार होए, जो सुछंद ने आजाद ने गरीब नवाज पातशाह जी अपनी सवारी ते सवार होके चले हन।
सब मग सने सने कर जोरा।
चल पे ते लाहौर नू चलदियां चलदियां रस्ते विच सहजे सहजे सारा पेंडा तय करदे होया।
जाए प्रवेशो पुरी लाहौरा।
सतगुरु जी चलदियां लाहौर नगर विच आ गए। लाहौर नगर विच सतगुरां ने प्रवेश कीता। लाहौर शहर च धन गुरु अर्जन साहब ने चरण पाए हन।
रचियो बिहा सुत को सहारी।
उधर बाबा सहारी मल जी जो गुरु अर्जन साहब दे ताया जी ने गुरु रामदास साहब दे बड़े भरा ने, उन्हां ने अपने पुत्र दा व्याह रचिया होया। बड़े समागम घर च खुशियां दे हो रहे ने।
श्री अर्जन मिल नर कुल सारी।
गुरु अर्जन साहब जी व्याह वाले समागम दे विच घर च पहुंचे, सारी कुल दे जीआं नू रिश्तेदारां नू सारे संबंधियां नू धन गुरु अर्जन साहब जी बड़े सत्कार नाल मिले हन।
जथा योग सब को हरखायो।
जथा योग सारियां दी खुशी लई, बुजुर्गां दी वडेरियां दी जिन्ने संबंधी सन सारियां नू बड़े अदब सत्कार नाल मिले ने।
गए बरात संग सुख पायो।
बरात दा दिन भी आ गया ते बरात वाले दिन गुरु अर्जन साहब जी अपने भरा दी बराते आप चढ़ के गए। बड़ा खुशी बड़ा सोहना आनंद ओ बनिया होया वरत्या होया।
जब लग तिन के कारज पयो।
कहिंदे जदों तक बाबा सहारी मल जी दे सपुत्र दी शादी दा कारज हुंदा रहा,
तब लग बास तिनो के कयो।
उतनी देर तक गुरु अर्जन साहब जी उन्हां दे घर च ही रहे, क्योंकि गुरु रामदास साहब दा हुक्म सी कि जदों तक ब्याह दा कारज पूरा ना होवे उदों तक तुसीं इन्हां दे घर ही रहना, इन्हां दे नाल ही रहना। पिता जी दे हुक्म अनुसार उसे तरह गुरु रामदास साहब जी दी आज्ञा अनुसार गुरु अर्जन साहब जी इन्हां दे घर दे विच शादी दे समागम दे विच रहे, जदों तक समागम शादी दा हुंदा रहा।
उन्हें अपनी धर्मशाला थिरे।
उस तों बाद जदों समागम पूरा हो गया शादी दा, फिर गुरु अर्जन साहब जी अपनी धर्मशाला विच आए ने। सतगुरु जी अपनी सोहनी धर्मशाला विच आ के टिक बैठे हन।
सब संगत सिख आनंद परे।
जितनियां संगतां सी लाहौर दियां ओ इत्थे धर्मशाला च आउंदियां सन। सुबह शाम दीवान सजदे ने ते सारिआं दे मनां च बड़ी खुशी है कि गुरु रामदास साहब जी दे सपुत्र आए हन।
करत प्रतीसन पत्री पित की।
हुण कुछ समां बीत गया संगत करदिआं, धर्मशाला दी सेवा भी गुरु अर्जन साहब ने करा दित्ती। दोबारा नवें सिरों दरबार बनवा दिता ते दरबार भी बन के तैयार हो गया ते हुण उड़ीक करदे ने गुरु अर्जन साहब के पिता गुरु रामदास साहब दी चिट्ठी कदों आएगी, सानू बुलाउणगे कदों। कांग इक्को है सिर्फ गुरु साहब दे दर्शना दी, होर कोई कांखा नहीं है। ਇਹ ਇੱਛਾ ਨਹੀਂ ਕਿ ਜਾ ਕੇ ਸਾਨੂੰ ਗੁਰਤਾ ਗੱਦੀ ਮਿਲਣੀ, ਅਸੀਂ ਗੁਰਿਆਈ ਪ੍ਰਾਪਤ ਕਰਨੀ, ਇਹ ਕਾਮਨਾ ਨਹੀਂ। ਹਿਰਦੇ ਚ ਇੱਕੋ ਕਾਮਨਾ ਕਿ ਗੁਰੂ ਸਾਹਿਬ ਦੇ ਦਰਸ਼ਨ ਕਦੋਂ ਆਉਣਗੇ। ਤਾਂ ਗੇ ਬਣੀ ਹੋਈ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨਾਂ ਦੀ ਕਾਂਖਾ, ਦਰਸ਼ਨਾਂ ਦੀ ਤਾਂਘ ਬਣੀ ਹੋਈ ते कहंदे मन दे विच इच्छा होई कि हुण गुरु रामदास साहब दी चिट्ठी कदों आएगी। ਕਦੋਂ ਸਤਿਗੁਰੂ ਪਿਤਾ ਜੀ ਮੈਨੂੰ ਬੁਲਾਉਣਗੇ?
ਪਗ ਪੰਕਜ ਮੈਂ ਪ੍ਰੀਤੀ ਚਿਤ ਕੇ,
ਮੇਰੇ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿਚ ਪ੍ਰੀਤ ਜੁੜੀ ਹੋਈ, ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਜੁੜਿਆ ਹੋਇਆ, ਹਰ ਵੇਲੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੀ ਪ੍ਰੀਤ ਬਣੀ ਹੋਈ ਹੈ।
ਨਿਸ ਬਾਸਰ ਸਿਮਰਤ ਹੀ ਬੀਤੇ,
ਨਿਸ ਬਾਸਰ ਰਾਤ ਦਿਨ ਗੁਰੂ ਸਾਹਿਬ ਦਾ ਸਿਮਰਨ ਕਰਦੇ ਹੀ ਬੀਤਦਾ ਸਮਾਂ, ਹਰ ਵੇਲੇ ਗੁਰੂ ਸਾਹਿਬ ਨੂੰ ਸਿਮਰਦੇ ਰਹਿੰਦੇ ਨੇ।
ਸੁਜਸ ਉਚਰਤ ਸੰਗਤ ਥੀਤੇ,
ਮਹਾਰਾਜ ਜੀ ਦਾ ਸੁਜਸ ਕਰਦਿਆਂ ਸਤਿਗੁਰਾਂ ਦੀ ਵਡਿਆਈ ਕਰਦਿਆਂ ਕਹਿੰਦੇ ਸਮਾਂ ਬਤੀਤ ਹੋ ਰਿਹਾ।
ਪ੍ਰੇਮ ਪ੍ਰਵਾਹ ਵਰਦ ਤੋਂ ਜਾਏ,
ਪ੍ਰੇਮ ਦਾ ਪ੍ਰਵਾਹ ਗੁਰੂ ਅਰਜਨ ਸਾਹਿਬ ਦੇ ਹਿਰਦੇ ਚ ਦਿਨ ਪ੍ਰਤੀ ਦਿਨ ਵਧਦਾ ਚੱਲਿਆ ਜਾ ਰਿਹਾ।
ਦਰਸ਼ਨ ਕਰਬੇ ਕੋ ਅਪੁਲਾਏ,
ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੋ ਰਹੇ ਨੇ ਗੁਰੂ ਅਰਜਨ ਸਾਹਿਬ ਕਿ ਕਦੋਂ ਮੈਨੂੰ ਮੇਰੇ ਪਿਆਰੇ ਸਾਹਿਬ ਦੇ ਦਰਸ਼ਨ ਹੋਣਗੇ।
ਬੀਤ ਗਏ ਇਮਕਿਤ ਮਹੀਨੇ,
ਇਸੇ ਤਰ੍ਹਾਂ ਇੱਕ ਨਹੀਂ ਕਈ ਮਹੀਨੇ ਬਤੀਤ ਹੋ ਗਏ ਨੇ।
ਕਰਤ ਪ੍ਰਤੀਕਨ ਪ੍ਰੇਮ ਪ੍ਰਵੀਨੇ,
ਸਤਿਗੁਰਾਂ ਦੇ ਪ੍ਰੇਮ ਚ ਉਡੀਕ ਕਰ ਰਹੇ ਨੇ ਗੁਰੂ ਅਰਜਨ ਸਾਹਿਬ, ਕਦੋਂ ਸੁਨੇਹਾ ਆਵੇ ਮੇਰੇ ਮਾਲਕ ਦਾ, ਕਦੋਂ ਮੇਰੇ ਸਤਿਗੁਰੂ ਜੀ ਚਿੱਠੀ ਭੇਜਣ ਤੇ ਮੈਂ ਚੱਲ ਕੇ ਦਰਸ਼ਨ ਕਰਾਂ।
ਰਾਮਦਾਸ ਸ਼੍ਰੀ ਸਤਿਗੁਰ ਪਿਤਾ,
ਪਿਤਾ ਗੁਰੂ ਰਾਮਦਾਸ ਸਾਹਿਬ ਜੀ ਕਦੋਂ ਮੈਨੂੰ ਸੱਦਣਗੇ, ਕਦੋਂ ਮੈਨੂੰ ਬੁਲਾਉਣਗੇ?
ਕਿਨੋ ਨਾ ਸਿਮਰਿਓ ਪਰਖਨ ਹਿਤਾ,
ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਵੀ ਯਾਦ ਨਹੀਂ ਕੀਤਾ, ਉਹਨਾਂ ਵੀ ਚਿੱਠੀ ਜਾਣ ਬੁੱਝ ਕੇ ਨਹੀਂ ਭੇਜੀ ਪਰਖਣ ਵਾਸਤੇ ਕਿ ਗੁਰੂ ਅਰਜਨ ਸਾਹਿਬ ਦੇ ਹਿਰਦੇ ਚ ਕਿੰਨਾ ਕੁ ਪਿਆਰ ਹੈ, ਉਹ ਸਾਡੀ ਆਗਿਆ ਨੂੰ ਕਿੰਨਾ ਕੁ ਸਤ ਕਰਕੇ ਮੰਨਦੇ ਨੇ।
ਪ੍ਰਿਥੀ ਆ ਰਹੇ ਪਾਸ ਨਿਸ ਦਿਨ ਮੈਂ,
ਬਾਬਾ ਪ੍ਰਿਥੀ ਚੰਦ ਨਿਸ ਦਿਨ ਰਾਤ ਦਿਨ ਗੁਰੂ ਸਾਹਿਬ ਦੇ ਕੋਲ ਰਹਿੰਦਾ।
ਜਾਣੇ ਬਡੋ ਆਪ ਕੋ ਮਨ ਮੈਂ,
ਪ੍ਰਿਥੀ ਚੰਦ ਇਹ ਸਮਝਦਾ ਵੀ ਮੈਂ ਗੁਰੂ ਦਾ ਵੱਡਾ ਪੁੱਤਰ ਹਾਂ, ਇਹ ਮਾਣ ਸੀ ਉਹਦੇ ਮਨ ਚ ਕਿ ਮੈਂ ਗੁਰੂ ਦਾ ਵੱਡਾ ਪੁੱਤਰ ਹਾਂ।
ਪਿਤ ਪਾਛੇ ਮੈਂ ਲੈ ਗੁਰ ਗਾਦੀ,
ਪਿਤਾ ਤੋਂ ਬਾਅਦ ਗੁਰਤਾ ਗੱਦੀ ਮੈਨੂੰ ਹੀ ਮਿਲਣੀ, ਮੈਂ ਹੀ ਗੁਰਤਾ ਗੱਦੀ ਦਾ ਮਾਲਕ ਬਣਨਾ।
ਕਰੋ ਸਦਾ ਮਨ ਭਾਵਤ ਸ਼ਾਦੀ,
ਫਿਰ ਮੈਂ ਮਨ ਭਾਉਂਦੀਆਂ ਖੁਸ਼ੀਆਂ ਮਨਾਵਾਂਗਾ ਜਦੋਂ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ।
ਕੋ ਕੋ ਮਾਨੇ ਪਿਤ ਕੀ ਬਾਤ,
ਕੋਈ ਕੋਈ ਗੱਲ ਮੰਨਦਾ ਪਿਤਾ ਜੀ ਦੀ, ਬਾਬਾ ਪ੍ਰਿਥੀ ਚੰਦ ਕੋਈ ਕੋਈ ਗੱਲ ਗੁਰੂ ਸਾਹਿਬ ਦੀ ਮੰਨਦਾ।
ਨਾਏ ਤਾਂ ਉੱਤਰ ਦੇ ਤਰਸਾਤ,
ਨਹੀਂ ਤਾਂ ਜੇ ਗੁਰੂ ਸਾਹਿਬ ਕੋਈ ਗੱਲ ਕਹਿੰਦੇ ਨੇ ਤਾਂ ਗੁੱਸੇ ਵਿਚ ਜਵਾਬ ਦਿੰਦਾ, ਮੈਂ ਨਹੀਂ ਕਰਦਾ, ਸਤਿਗੁਰਾਂ ਨੂੰ ਜਵਾਬ ਦੇ ਦਿੰਦਾ, ਗੁੱਸੇ ਵਿਚ ਆ ਕੇ ਜਵਾਬ ਦਿੰਦਾ।
ਜਿੱਤੇ ਮਸੰਦ ਗੁਰੂ ਅਗਵਾਈ,
ਇੱਥੋਂ ਤੱਕ ਵੀ ਜਿਹੜੇ ਗੁਰੂ ਘਰ ਦੇ ਜਿੰਨੇ ਮਸੰਦ ਸਨ
ਸਭ ਪ੍ਰਿਥੀਏ ਅਨੁਸਾਰ ਰਹਾਈ,
ਪ੍ਰਿਥੀ ਚੰਦ ਨੇ ਉਹਨਾਂ ਨੂੰ ਵੀ ਆਪਣੇ ਅਨੁਸਾਰ ਕਰ ਲਿਆ ਵੀ ਤੁਸੀਂ ਸਾਰਿਆਂ ਨੇ ਮੇਰੇ ਕੋਲ ਹੀ ਪੂਜਾ ਕਰਨੀ ਹੈ, ਜਿਹੜੀ ਮਾਇਆ ਉਹਦੀ ਸੰਗਤ ਦੀ ਉਹ ਵੀ ਮੇਰੇ ਕੋਲ ਹੀ ਲਿਆ ਕੇ ਚੜਾਉਣੀ ਹੈ।
ਕਿਤੇ ਮਸੰਦ ਕਿਤੇ ਮਸੰਦ ਆਪ ਹੀ ਕਰੇ,
ਕਈ ਮਸੰਦ ਨੇ ਆਪਣੇ ਵੱਲੋਂ ਹੀ ਨਿਯੁਕਤ ਕਰ ਦਿੱਤੇ ਨੇ ਬਾਬੇ ਪ੍ਰਿਥੀ ਚੰਦ ਨੇ ਗੁਰੂ ਸਾਹਿਬ ਤੋਂ ਪੁੱਛੇ ਬਿਨਾ।
ਸੰਗਤ ਤੇ ਆਨੇ ਤਨ ਤਰੇ,
ਉਹ ਜਿੰਨੀ ਮਾਇਆ ਲਿਆ ਕੇ ਆਉਂਦੇ ਕਈ ਮਸੰਦ ਮਨ ਮਰਜ਼ੀਆਂ ਵੀ ਕਰਨ ਲੱਗ ਪਏ, ਉਹ ਆਪਣੀ ਮਾਇਆ ਆਪਣੇ ਕੋਲ ਹੀ ਰੱਖ ਲੈਂਦੇ, ਲਿਆ ਕੇ ਗੁਰੂ ਘਰ ਦਿੰਦੇ ਹੀ ਨਹੀਂ।
ਸਤਿਗੁਰ ਅਤ ਸੁਸ਼ੀਲ ਜਨ ਓਟਾ,
ਧੰਨ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਨੂੰ ਨਾ ਮਾਣ ਹੈ ਨਾ ਅਭਿਮਾਨ ਹੈ, ਬੜਾ ਸੁਸ਼ੀਲ ਸੁਭਾਅ ਹੈ ਮੇਰੇ ਸਤਿਗੁਰਾਂ ਦਾ।
ਪ੍ਰਿਥੀਏ ਕੋ ਸੁਭਾਉ ਲਖ ਖੋਟਾ,
ਸਤਿਗੁਰੂ ਜੀ ਜਾਣਦੇ ਨੇ ਕਿ ਪ੍ਰਿਥੀ ਚੰਦ ਦਾ ਸੁਭਾਅ ਖੋਟਾ, ਪ੍ਰਿਥੀ ਚੰਦ ਅੰਦਰੋਂ ਖੋਟਾ ਹੈ।
ਇਸ ਕੇ ਔਰ ਹੰਕਾਰ ਬਡੇਰਾ, ਜਿਮ ਟਿੱਬਾ ਕਿਤ ਹੋਤੀ ਉਚੇਰਾ,
ਮਹਾਰਾਜ ਜੀ ਨੇ ਵੇਖਿਆ ਕਿ ਪ੍ਰਿਥੀਏ ਦੇ ਮਨ ਚ ਹੰਕਾਰ ਹੈ ਬੜਾ ਵੱਡਾ, ਜਿਵੇਂ ਕੋਈ ਉੱਚਾ ਟਿੱਬਾ ਬਣਿਆ ਹੁੰਦਾ।
ਹਮ ਤੇ ਮੈਂ ਮਾਂ ਕੈ ਗਰ ਬੰਤਾ, ਤਿਮ ਪ੍ਰਿਥੀਏ ਮਨ ਮਾਨ ਕਨੇਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਉੱਚੇ ਟਿੱਬੇ ਵਾਂਗੂ ਇਹਦਾ ਮਨ ਹੈ, ਜਿਵੇਂ ਉੱਚੇ ਟਿੱਬੇ ਤੇ ਪਾਣੀ ਨਹੀਂ ਟਿਕਦਾ, ਇਸੇ ਤਰ੍ਹਾਂ ਇਹ ਜਿਹੜੀ ਸੇਵਾ ਕਰਕੇ ਇਹਦੇ ਅੰਦਰ ਹਲੀਮੀ ਨਹੀਂ ਆਈ, ਨਿਮਰਤਾ ਨਹੀਂ ਆਈ, ਗੁਰਿਆਈ ਇਹਦੇ ਹਿਰਦੇ ਚ ਨਹੀਂ ਟਿਕਣੀ, ਤੇ ਮਹਾਰਾਜ ਜੀ ਨੇ ਵੇਖਿਆ ਵੀ ਇਹ ਸਮਝਦਾ ਵੀ ਗੁਰੂ ਦੀ ਵਡਿਆਈ ਮੇਰੇ ਕਰਕੇ ਹੈ। ਏਦਾਂ ਦੀ ਇਹਦੀ ਬਿਰਤੀ ਹੈ ਜਿਵੇਂ ਕਿਸੇ ਤੀਰਥ ਤੇ ਰਹਿਣ ਵਾਲਾ ਬੰਦਾ ਉਹ ਇਹ ਸੋਚੇ ਕਿ ਤੀਰਥ ਦੀ ਵਡਿਆਈ ਮੇਰੇ ਕਰਕੇ ਹੈ। ਕਹਿੰਦੇ ਏਦਾਂ ਹੀ ਪ੍ਰਿਥੀਏ ਦੇ ਮਨ ਦੀ ਬਿਰਤੀ ਦੇ ਅੰਦਰ ਹੰਕਾਰ ਹੈ।
ਨਹੀਂ ਨਮਰਤਾ ਕੋ ਕਰ ਨੇਰਾ,
ਇਹਦੇ ਹਿਰਦੇ ਵਿੱਚ ਨਮਰਤਾ ਦਾ ਭਾਵ ਹੈ ਹੀ ਨਹੀਂ, ਇਹਦੇ ਅੰਦਰ ਹਲੀਮੀ ਦੀ ਬਿਰਤੀ ਹੈ ਹੀ ਨਹੀਂ।
ਮਹਾਦੇਵ ਕੋ ਮਸਤ ਸੁਭਾਉ,
ਗੁਰੂ ਰਾਮਦਾਸ ਸਾਹਿਬ ਜੀ ਸਭ ਕੁਝ ਜਾਣੀ ਜਾਣ ਜਾਣਦੇ ਨੇ ਕਿਹਦੇ ਅੰਦਰ ਕਿਹੋ ਜਿਹੀ ਬਿਰਤੀ ਹੈ। ਫਿਰ ਬਾਬੇ ਮਹਾਦੇਵ ਵੱਲ ਵੇਖਦੇ ਕਿ ਬਾਬਾ ਮਹਾਦੇਵ ਜੀ ਦਾ ਸੁਭਾਅ ਵੀ ਜਿਹੜਾ ਹੈ ਉਹ ਬਿਲਕੁਲ ਮਸਤ ਹੈ, ਉਹ ਵੀ ਗੁਰੂ ਕੀ ਆਗਿਆ ਦੇ ਵਿੱਚ ਨਹੀਂ ਚੱਲਣ ਵਾਲੇ।
ਰਹੇ ਮੌਨ ਤਰ ਕਹੇ ਨਕਾਉ,
ਉਹ ਤਾਂ ਬਿਲਕੁਲ ਚੁੱਪ ਰਹਿੰਦੇ ਨੇ, ਕਿਸੇ ਨੂੰ ਕੋਈ ਗੱਲ ਨਹੀਂ ਕਹਿੰਦੇ, ਨਾ ਕਿਸੇ ਦੀ ਕੋਈ ਗੱਲ ਸੁਣਦੇ ਨੇ।
ਕਬ ਕਬ ਗੁਰ ਸਮੀਪ ਚੱਲ ਆਵੇ,
ਕਦੇ ਕਦੇ ਬਾਬਾ ਮਹਾਦੇਵ ਜੀ ਚੱਲ ਕੇ ਸਤਿਗੁਰਾਂ ਦੇ ਕੋਲ ਆਉਂਦੇ ਹਨ।
ਅਪਰ ਥਾਨ ਹੀ ਦਿਵਸ ਬਿਤਾਵੇ,
ਨਹੀਂ ਤਾਂ ਕਿਸੇ ਬਾਹਰ ਹੋਰ ਥਾਂ ਤੇ ਹੀ ਸਾਰਾ ਦਿਨ ਬਤੀਤ ਕਰਦੇ। ਮਹਾਦੇਵ ਜੀ ਦਾ ਸੁਭਾਅ ਇਹੋ ਜਿਹਾ ਕਿ ਕਦੇ ਕਦੇ ਗੁਰੂ ਸਾਹਿਬ ਕੋਲ ਆਉਂਦੇ, ਨਹੀਂ ਤਾਂ ਬਾਹਰ ਹੀ ਕਿਸੇ ਥਾਂ ਤੇ ਬੈਠਿਆਂ ਸਮਾਂ ਬਤੀਤ ਕਰੀ ਜਾ ਰਹੇ ਨੇ।
ਰਾਮਦਾਸ ਸਤਿਗੁਰੂ ਪ੍ਰਬੀਨੇ ਪਰਖਨ ਕੀਨ ਸੋ ਨੰਦਨ ਤੀਨੇ।
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਪਰਖਿਆ ਹੈ, ਤਿੰਨਾਂ ਪੁੱਤਰਾਂ ਦੀ ਪਰਖ ਕਰ ਰਹੇ ਨੇ ਵੀ ਕਿਹੜਾ ਖਰਾ ਉਤਰਦਾ ਸਾਡੀ ਪਰਖ ਦੀ ਕਸਵੱਟੀ ਤੇ। ਤਿੰਨਾਂ ਦੀ ਪਰਖ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਕਰ ਰਹੇ ਨੇ।
ਸ੍ਰੀ ਅਰਜਨ ਲਵਪੁਰ ਮੈਂ ਰਹੇ,
ਗੁਰੂ ਅਰਜਨ ਸਾਹਿਬ ਜੀ ਗੁਰੂ ਦੇ ਹੁਕਮ ਦੇ ਨਾਲ ਲਾਹੌਰ ਸ਼ਹਿਰ ਵਿਚ ਹੀ ਰਹਿ ਰਹੇ ਨੇ। ਲਾਹੌਰ ਵਿਚ ਹੀ ਧਰਮਸ਼ਾਲਾ ਚ ਉਨ੍ਹਾਂ ਨੇ ਆਪਣਾ ਨਿਵਾਸ ਕੀਤਾ ਹੋਇਆ।
ਕਬ ਨਾ ਸੰਦੇਸੋ ਲਿਖ ਪਟ ਕਹੇ,
ਕਦੇ ਉਨ੍ਹਾਂ ਨੇ ਸੁਨੇਹਾ ਨਹੀਂ ਭੇਜਿਆ ਗੁਰੂ ਜੀ ਮੈਨੂੰ ਬੁਲਾ ਲਓ, ਤੇ ਨਾ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਚਿੱਠੀ ਭੇਜੀ ਆ ਉਨ੍ਹਾਂ ਨੂੰ ਬੁਲਾਉਣ ਵਾਸਤੇ।
ਤਿਨਕੇ ਔਰ ਨਿਤ ਪ੍ਰੇਮ ਪ੍ਰਵਾਹੁ,
ਧੰਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਹਿਰਦਾ ਪ੍ਰੇਮ ਦੇ ਪ੍ਰਵਾਹ ਵਿਚ ਵਹਿੰਦਾ ਤੁਰਿਆ ਜਾ ਰਿਹਾ, ਪ੍ਰੇਮ ਦੀ ਲਟਕ ਵਿਚ ਮਨ ਖਿੱਚਿਆ ਚਲਿਆ ਜਾ ਰਿਹਾ।
ਬਦਤ ਜਥਾ ਨਦ ਪਾਵਸ ਮਾਉ,
ਕਹਿੰਦੇ ਜਿਵੇਂ ਮੀਂਹ ਦੀ ਰੁੱਤ ਦੇ ਵਿਚ ਨਦੀਆਂ ਵਿਚ ਉਛਾਲ ਆਉਂਦਾ ਤੇ ਪਾਣੀ ਵੱਧ ਜਾਂਦਾ ਨਾ, ਮੀਂਹ ਜਿਵੇਂ ਜਿਵੇਂ ਪੈਂਦਾ ਤੇ ਫਿਰ ਬਾੜ ਨਾਲ ਪਾਣੀ ਵੱਧਦਾ ਚੱਲਿਆ ਜਾਂਦਾ, ਏਦਾਂ ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ ਚ ਪ੍ਰੇਮ ਦਾ ਪ੍ਰਵਾਹ ਦਿਨ ਪ੍ਰਤੀ ਦਿਨ ਵੱਧਦਾ ਚੱਲਿਆ ਜਾ ਰਿਹਾ।
ਸਿਮਰੈ ਸਾਸ ਸਾਸ ਪਿਤ ਗੁਰ ਕੋ, ਕਬ ਦਰਸ਼ਨ ਦੇ ਕਰ ਸੁਖ ਔਰ ਕੋ,
ਬਾਰ ਬਾਰ ਸਵਾਸ ਸਵਾਸ ਪਿਤਾ ਗੁਰੂ ਰਾਮਦਾਸ ਜੀ ਦਾ ਸਿਮਰਨ ਕਰਦੇ ਹਰ ਸਾਹ ਨਾਲ, ਹੇ ਗੁਰੂ ਰਾਮਦਾਸ ਸਾਹਿਬ ਜੀ ਧੰਨ ਹੋ ਧੰਨ ਹੋ ਧੰਨ ਹੋ, ਬਾਰ ਬਾਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੂੰ ਸਿਮਰਦੇ ਤੇ ਮਨ ਚ ਇੱਕੋ ਅਰਦਾਸ ਕਰਦੇ, ਸਤਿਗੁਰੂ ਜੀ ਮੈਨੂੰ ਤੁਹਾਡੇ ਦਰਸ਼ਨ ਕਿਸ ਘੜੀ ਚ ਹੋਣਗੇ, ਮੈਨੂੰ ਤੁਹਾਡੇ ਦੀਦਾਰ ਕਿਸ ਸਮੇਂ ਚ ਹੋਣਗੇ।
ਰਾਗਨ ਬਿਖੇ ਸ਼ਬਦ ਕੋ ਗਾਵੇ, ਮਹਾਪ੍ਰੀਤ ਤੇ ਚਿਤ ਉਮਗਾਵੇ,
ਰਾਗਾਂ ਵਿਚ ਬਾਣੀ ਉਚਾਰਦੇ ਉੱਚੀ ਉੱਚੀ ਆਵਾਜ਼ ਵਿਚ ਰਾਗਾਂ ਚ ਗਾ ਗਾ ਕੇ, ਮਹਾਰਾਜ ਮੈਨੂੰ ਕਦੋਂ ਦਰਸ਼ਨ ਦਿਓਗੇ। ਹੋ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣੇ ਆਵੇ, ਮਹਾਰਾਜ ਕਦੋਂ ਉਹ ਦਿਨ ਆਵੇਗਾ ਕਿ ਮੈਨੂੰ ਆਪ ਜੀ ਦੇ ਦਰਸ਼ਨ ਹੋਣਗੇ, ਆਪ ਜੀ ਦੇ ਦੀਦਾਰ ਹੋਣਗੇ। ਮਨ ਦੇ ਵਿਚ ਉਹੀ ਕਾਂਖਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਬਾਰ ਬਾਰ ਇਹ ਬੇਨਤੀਆਂ ਰਾਗਾਂ ਵਿਚ ਸ਼ਬਦ ਗਾ ਗਾ ਕੇ ਗੁਰੂ ਅਰਜਨ ਸਾਹਿਬ ਜੀ ਕਰ ਰਹੇ ਨੇ।
ਲੋਚਨ ਭਰੇ ਨੀਰ ਚੱਲ ਤਾਵੇ, ਹੋਤ ਰੋਮਾਂਚ ਮਹਾਪੁਲਾਵੇ,
ਅੱਖਾਂ ਭਰ ਆਉਂਦੀਆਂ ਪ੍ਰੇਮ ਦੇ ਵਿਚ ਤੇ ਨੇਤਰਾਂ ਚੋਂ ਨੀਰ ਝਲਕਦਾ ਤੇ ਕਈ ਵਾਰ ਸਰੀਰ ਦੇ ਰੋਮ ਰੋਮਾਂਚ ਉਤਲਾ ਜਾਂਦੇ ਨੇ ਤੇ ਬਹੁਤ ਜ਼ਿਆਦਾ ਅਕਲਾਉਂਦੇ ਨੇ, ਗੁਰੂ ਅਰਜਨ ਸਾਹਿਬ ਜੀ ਵਿਆਕੁਲ ਹੋ ਜਾਂਦੇ ਨੇ।
ਬੇਰੇ ਪੀਰ ਤੇ ਪੀਰੋ ਸੰਗ ਦੁਰਲਭ ਹੋਏ ਸਗਰੇ ਅੰਗ।
ਸਤਿਗੁਰਾਂ ਦੀ ਵਿਛੋੜੇ ਦੀ ਪੀੜਾ ਨਾਲ ਸਰੀਰ ਦਾ ਰੰਗ ਵੀ ਪੀਲਾ ਜਰਦ ਹੋ ਗਿਆ। ਗੁਰੂ ਅਰਜਨ ਸਾਹਿਬ ਦਾ ਸਾਰਾ ਤਨ ਪੀਲੇ ਰੰਗ ਦਾ ਹੋ ਗਿਆ, ਸਰੀਰ ਦੁਰਬਲ ਹੋ ਗਏ ਨੇ, ਸਰੀਰ ਦੇ ਸਾਰੇ ਅੰਗ ਕਮਜ਼ੋਰ ਹੋ ਗਏ ਨੇ। ਗੁਰੂ ਸਾਹਿਬ ਦੇ ਬਿਰਹਾ ਵਿਚ ਵਿਛੋੜੇ ਵਿਚ ਮਨ ਵਿਰਾਗਾ ਗੀ ਖੋਜਤੀ ਦਰਸਾਰ, ਇਸ ਤਰ੍ਹਾਂ ਦਾ ਵਿਰਾਗ ਹਿਰਦੇ ਚ ਬਣਿਆ ਹੋਇਆ।
ਮੋਹੇ ਵਿਸਾਰਿਓ ਸਤਗੁਰ ਸਵਾਮੀ, ਯਾਦ ਨਾ ਕੀਨਸ ਅੰਤਰ ਜਾਮੀ।
ਮਨ ਹੀ ਮਨ ਅਰਦਾਸਾਂ ਕਰਦੇ, ਪਿਤਾ ਜੀ ਮੈਨੂੰ ਭੁਲਾ ਤੇ ਨਹੀਂ ਦਿੱਤਾ, ਸਤਿਗੁਰੂ ਜੀ ਮੈਨੂੰ ਵਿਸਾਰ ਤਾਂ ਨਹੀਂ ਦਿੱਤਾ। ਬੇਨਤੀਆਂ ਕਰਦੇ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਮਹਾਰਾਜ ਮੈਨੂੰ ਕਿਤੇ ਵਿਸਾਰ ਤਾਂ ਨਹੀਂ ਛੱਡਿਆ ਕਿ ਮੈਨੂੰ ਯਾਦ ਹੀ ਨਹੀਂ ਕੀਤਾ, ਮੁੜ ਕੇ ਮੈਨੂੰ ਬੁਲਾਇਆ ਤੱਕ ਵੀ ਨਹੀਂ।
ਜਾਉ ਆਪ ਤੇ ਸ਼ਕਤ ਨਾ ਐਸੇ, ਪਿਤ ਕੇ ਬਾਤ ਨਾ ਉਲੰਘਵ ਕੈਸੇ।
ਮਹਾਰਾਜ ਆਪਣੀ ਸ਼ਕਤੀ ਨਾਲ ਮੈਂ ਤੁਹਾਡੇ ਕੋਲ ਆ ਨਹੀਂ ਸਕਦਾ, ਕਿਉਂਕਿ ਤੁਹਾਡਾ ਹੁਕਮ ਹੈ, ਤੁਹਾਡਾ ਹੁਕਮ ਹੈ, ਜਦੋਂ ਤੱਕ ਬੁਲਾਈਏ ਨਾ ਆਈ ਨਾ। ਤੇ ਮਹਾਰਾਜ ਮੇਰੇ ਚ ਸ਼ਕਤੀ ਨਹੀਂ ਕਿ ਮੈਂ ਆਪ ਚੱਲ ਕੇ ਆ ਸਕਾਂ, ਪਿਤਾ ਜੀ ਦੇ ਹੁਕਮ ਨੂੰ ਮੈਂ ਉਲੰਘ ਨਹੀਂ ਸਕਦਾ।
ਹਮਰੇ ਕਹੇ ਆਮਨੋ ਇਤੇ, ਜਿਸੀ ਬਚਨ ਕੋ ਪੁਨ ਪੁਨ ਚਿਤੈ।
ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਅਸੀਂ ਬੁਲਾਵਾਂਗੇ ਫੇਰ ਆਉਣਾ। ਇਸੇ ਗੱਲ ਨੂੰ ਬਾਰ ਬਾਰ ਯਾਦ ਕਰਦੇ ਗੁਰੂ ਅਰਜਨ ਸਾਹਿਬ, ਇਸੇ ਬਚਨ ਨੂੰ ਬਾਰ ਬਾਰ ਚਿਤਵਦੇ ਨੇ।
ਯਥਾ ਪਿੰਜਰੇ ਪੰਛੀ ਪਾਇਓ, ਤਿਮ ਆਇਸ ਮੈਂ ਫਸਨੇ ਆਇਓ।
ਕਿਸੇ ਪਿੰਜਰੇ ਚ ਪੰਛੀ ਪਾਇਆ ਹੁੰਦਾ, ਏਦਾਂ ਗੁਰੂ ਕੀ ਆਗਿਆ ਵਿਚ ਫਸੇ ਹੋਏ ਗੁਰੂ ਅਰਜਨ ਸਾਹਿਬ ਗੁਰੂ ਆਗਿਆ ਦੇ ਪਿੰਜਰੇ ਵਿਚ ਪਏ ਹੋਏ ਨੇ।
ਤੀਰਗ ਸਵਾਸ ਲੇਤ ਬੋ ਬਾਰੇ, ਮੋਕੋ ਕਰਿਓ ਸਦਨ ਤੇ ਨਿਆਰੇ।
ਬੜੇ ਲੰਮੇ ਲੰਮੇ ਸਾਹ ਲੈਂਦੇ ਗੁਰੂ ਅਰਜਨ ਸਾਹਿਬ ਤੇ ਕਹਿੰਦੇ ਮੈਨੂੰ ਮੇਰੇ ਸਤਿਗੁਰਾਂ ਆਪਣੇ ਘਰੋਂ ਵੱਖਰਾ ਹੀ ਕਰ ਛੱਡਿਆ, ਮੈਨੂੰ ਘਰੋਂ ਨਿਆਰਾ ਹੀ ਕਰ ਦਿੱਤਾ ਹੋਇਆ।
ਸਭ ਗਾਵਤ ਗਦ ਗਦ ਸੁਰ ਹੋਵਤ, ਪਿਤਾ ਪਰਮ ਪ੍ਰਿਯ ਨਿਕਟ ਨ ਜੋਵਤ।
ਕਦੇ ਗਦ ਗਦ ਸੁਰ ਹੋ ਜਾਂਦੇ ਤੇ ਉੱਚੀ ਉੱਚੀ ਆਵਾਜ਼ ਵਿਚ ਗਾਉਣ ਲੱਗ ਪੈਂਦੇ ਗੁਰੂ ਅਰਜਨ ਸਾਹਿਬ, ਤੇ ਮਨ ਦੇ ਵਿਚ ਬੜਾ ਪਿਆਰ, ਪਿਤਾ ਦਾ ਪਿਆਰ, ਪਰ ਪਿਤਾ ਕੋਲ ਨਜ਼ਰ ਨਹੀਂ ਆਉਂਦੇ ਤੇ ਗਦ ਗਦ ਹੋ ਜਾਂਦਾ ਗਲਾ ਗਾਉਂਦਿਆਂ ਗਾਉਂਦਿਆਂ।
ਇਸ ਪ੍ਰਕਾਰ ਸਿੱਤ ਰਹੇ ਲਾਹੌਰ, ਨਿਤ ਸਿਮਰਤ ਸੋਡੀ ਸਿਰ ਮੋਰ।
ਇਸ ਪ੍ਰਕਾਰ ਲਾਹੌਰ ਵਿਚ ਟਿਕ ਗਏ ਗੁਰੂ ਅਰਜਨ ਸਾਹਿਬ, ਸੋਡੀਆਂ ਦੀ ਕੁੱਲ ਦੇ ਸਿਰਮੋਰ ਨਿਤ ਸਿਮਰਦੇ ਨੇ ਗੁਰੂ ਰਾਮਦਾਸ ਜੀ ਨੂੰ।
ਬਿਰੈ ਬਹੁਤ ਤੇ ਵਿਆਕੁਲ ਬਣੇ, ਪਾਏ ਕਹਾਂ ਸੁਖ ਮਿਲਵੇ ਬਿਨੈ।
ਸਤਿਗੁਰਾਂ ਦੇ ਵਿਛੋੜੇ ਕਰਕੇ ਬੜੀ ਵੇਦਨਾ ਹਿਰਦੇ ਚ ਪੈਦਾ ਹੁੰਦੀ, ਪਰ ਇਹ ਵੇਦਨ ਹੁਣ ਉਦੋਂ ਤੱਕ ਦੂਰ ਨਹੀਂ ਹੋ ਸਕਦੀ ਜਦੋਂ ਤੱਕ ਗੁਰੂ ਜੀ ਮਿਲਦੇ ਨਹੀਂ, ਜਦੋਂ ਤੱਕ ਸਤਿਗੁਰਾਂ ਦੇ ਦਰਸ਼ਨ ਨਹੀਂ ਹੁੰਦੇ।
ਇਤ ਸਤਿਗੁਰ ਤਬ ਗੋਏ ਦਵਾਲ, ਬਸੇ ਸੰਗਤਾਂ ਸੰਗ ਵਿਸਾਲ।
ਇਧਰ ਗੁਰੂ ਰਾਮਦਾਸ ਜੀ ਮਹਾਰਾਜ ਕਦੇ ਗੋਇੰਦਵਾਲ ਸਾਹਿਬ ਸੰਗਤਾਂ ਸਮੇਤ ਵਸਦੇ ਨੇ, ਗੋਇੰਦਵਾਲ ਸਾਹਿਬ ਰਾਹ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ।
ਸੁਦਾ ਸਰੋਵਰ ਕਬੂ ਰਹੇ, ਬਹੁ ਸਿੱਖਨ ਕੀ ਦੁਰਮਤ ਗਏ।
ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਂਦੇ ਨੇ ਔਰ ਬਹੁਤ ਸਾਰੇ ਸਿੱਖਾਂ ਦੀ ਜਿਹੜੀ ਦੁਰਮਤ ਹੈ, ਭੈੜੀ ਮਤ ਹੈ, ਉਹਦਾ ਤਿਆਗ ਕਰਕੇ ਗੁਰਮਤ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਜੀ ਕਰ ਰਹੇ ਨੇ। ਹੋਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰ
ਹੇ ਸੰਤਹ ਕੈ ਸਦਾ ਸੰਗ
ਦਾਰਾ ਆਧਾਰ
ਹੇ ਠਾਕੁਰ ਹੋਂ ਦਾਸ ਰੋ
ਹੈ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਆਪੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਤ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨਿਆ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।